ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਯੁਗ ਆਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦਾ ਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ ਉਦਾਰ ਜੋ ਸ਼ਰਧਾ ਤਰਸੇ ਬਹਿ ਸੋ ਤਰੈ ਪਵ ਪਾਰ ਆਪਨ ਪਉ ਸ੍ਰੀ ਕਾਲ ਸਹਿ ਸੋਮਪਾ ਦੁਤੀ ਰੂਪ ਸਤਿਗੁਰੂ ਗ੍ਰੰਥ ਬੋਲਣ ਸਤਿਗੁਰ ਸ਼ਬਦ ਸੰਪਾਖਣ ਨਾਮ ਗੋਬਿੰਦ ਕੀਰਤਨ ਸੰਥਾ ਗੁਣਨ ਬਾਦ ਫੁਨ ਸਿਵਤ ਸਲਾਹਨ ਉਠਤ ਬੈਠਤ ਸਹਿਨ ਗ੍ਰੰਥ ਪਾਵਨ ਪੰਥ ਖਾਲ ਸਹਿ ਪ੍ਰਗਟਿਓ ਚਾਰ ਵਰਣ ਆਸ਼ਰਮ ਸੁਭ ਪੰਥਾ ਇਨਕੇ ਦਰਸ ਸਤਿਗੁਰ ਕੋ ਦਰਸਨ ਬੋਲਣ ਗੁਰੂ ਸ਼ਬਦ ਗੁਰ ਗ੍ਰੰਥਾ ਦੁਆਦਸ ਰੂਪ ਸਤਿਗੁਰ ਏ ਕਹੀਅਤ ਦੁਆਦਸ ਭਾਨ ਪ੍ਰਗਟ ਹਰ ਸੰਤਾ ਪ੍ਰਤੱਖ ਕਲਾ ਪਾਰ ਬ੍ਰਹਮ ਤਣੀ ਛੈ ਗ੍ਰੰਥ ਪੰਥ ਕਾਲ ਸਵਰਤੰਤਾ ਦਾਸ ਗੋਬਿੰਦ ਫਤਿਹ ਸਤਿਗੁਰੂ ਕੀ ਖਾਸ ਗ੍ਰੰਥ ਗੁਰ ਰੂਪ ਵਦੰਤਾ ਤੁਮਰੀ ਮਹਿਮਾ ਅਪਰੇ ਅਪਾਰਾ ਜਾ ਕਾ ਲਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸੁਗਤ ਕਰ ਸਿਵਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਬੇਸੁਮਾਰੀ ਉਥਾਹ ਅਗੰਤੀ ਅਤੋਲੈ ਜਿਉ ਬੁਲਾਭ ਹੋ ਤਿਉ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਸ ਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਵਿਸ਼ੇਸ਼ ਕਰਕੇ ਹਫ਼ਤਾਵਾਰੀ ਦੀਵਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਜੋ ਸਜਦੇ ਹਨ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਪਾਤਸ਼ਾਹਾਂ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅੱਜ ਕੇਵਲ ਦੀਵਾਨ ਹੀ ਨਹੀਂ, ਇਸ ਦੀਵਾਨ ਦੇ ਵਿੱਚ ਬੀਤੇ ਸਮੇਂ ਦੀ ਇੱਕ ਬੜੀ ਘਟਨਾ ਦਾ ਸੰਬੰਧ ਜੁੜਿਆ ਹੋਇਆ ਹੈ। ਉਹ ਆਪ ਜੀ ਨੇ ਹੁਣੇ ਹੀ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ ਕਿ ਬੀਤੇ ਸਮੇਂ ਵਿੱਚ ਬੜੀਆਂ ਗੁਰਮੁਖ ਰੂਹਾਂ ਪਰ ਜਵਾਨੀ ਵਿੱਚ ਆਪਣੇ ਆਪਣੇ ਪਰਿਵਾਰਾਂ ਤੋਂ ਸਿੱਖ ਪੰਥ 'ਤੇ ਜਿਨ੍ਹਾਂ ਨੂੰ ਬੜੀਆਂ ਆਸਾਂ ਸਨ, ਜਿਨ੍ਹਾਂ ਦੇ ਸਰੀਰਾਂ ਦੀ ਬੜੀ ਭਾਰੀ ਲੋੜ ਸੀ, ਉਸ ਵਾਹਿਗੁਰੂ ਪਰਮੇਸ਼ੁਰ ਦੇ ਹੁਕਮ ਵਿੱਚ ਇਹ ਸੰਸਾਰ ਤੋਂ ਓਹਲੇ ਹੋ ਗਏ ਸਦਾ ਵਾਸਤੇ। ਉਹਨਾਂ ਗੁਰਮੁਖਾਂ ਦੇ ਨਿਮਿੱਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਗੁਰੂ ਨਾਨਕ ਅਕੈਡਮੀ ਦੇ ਬੱਚਿਆਂ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ ਉਹਨਾਂ ਗੁਰਮੁਖ ਰੂਹਾਂ ਦੀ ਯਾਦ ਦੇ ਅੰਦਰ ਜੁੜਨਾ ਕੀਤਾ ਹੈ। ਗੁਰਦੁਆਰਾ ਸਾਹਿਬ ਵਿਖੇ ਕੁਝ ਵਿਸ਼ੇਸ਼ ਕਰਕੇ ਪਰਿਵਾਰਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ ਹਨ। ਸਤਿ ਸ਼੍ਰੀ ਅਖੰਡ ਪਾਠ ਸਾਹਿਬਾਨਾਂ ਦੇ ਸੰਪੂਰਨ ਭੋਗ ਪਏ ਹੈ। ਬੇਅੰਤ ਜਪ ਤਪ ਹੋ ਰਿਹਾ ਇਸ ਸਥਾਨ 'ਤੇ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਨਾਮ ਹੀ ਸਾਰਿਆਂ 'ਤੇ ਉੱਪਰ ਹੈ ਅਤੇ ਉਸ ਨਾਮ ਦਾ ਸਰੂਪ ਗੁਰਬਾਣੀ ਦਾ ਜਿਹੜਾ ਜਾਪ ਹੈ ਇਹ ਨਾਮ ਜਪਿਆ ਜਾ ਰਿਹਾ। ਗੁਰਮੁਖ ਪਿਆਰੇ ਭਾਈ ਪਰਮਿੰਦਰ ਸਿੰਘ ਜੀ ਔਰ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਸਹਿਯੋਗੀ ਸਾਥੀ ਜੋ ਗਤਕੇ ਦੇ ਬੜੇ ਮਾਹਰ ਸਨ ਅਤੇ ਬੀਬਾ ਜੀ ਰੀਨਾ ਕੌਰ ਜੋ ਪਰਮੇਸ਼ੁਰ ਵਾਹਿਗੁਰੂ ਦਾ ਪਾਣਾ ਸੀ ਉਹ ਵਰਤਿਆ ਔਰ ਇਹ ਵਚਨ ਵੀ ਪ੍ਰਤੱਖ ਨ ਕਿਆ ਜਾਣਾ ਕਿਵ ਮਰੇਗੇ, ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨਾਉਣਾ ਵੀ ਸਹਿਲਾ ਮਰਨਾ। ਇਸ ਭਾਂਡੇ ਦੇ ਫੁੱਟਣ ਦਾ ਕਾਰਨ ਕੋਈ ਵੀ ਹੋਵੇ ਪਰ ਗੁਰਮੁਖਾਂ ਦਾ ਮਰਨਾ ਸਹਿਲਾ ਹੈ, ਮਨਮੁੱਖਾਂ ਦਾ ਮਰਨਾ ਸਹਿਲਾ ਨਹੀਂ ਹੈ। ਇਹ ਗੁਰਮੁਖ ਰੂਹਾਂ ਸਨ। ਗੁਰਮੁਖਾਂ ਦੀ ਬਾਬਤ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਇਹਨਾਂ ਗੁਰਮੁਖਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਸਾਡੀ, ਇੱਕ ਤਾਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਹੇ ਸੱਚੇ ਪਾਤਸ਼ਾਹ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੇਰੇ ਸਿੱਖੀ ਦੇ ਬਾਗ ਨੂੰ, ਇਹਨਾਂ ਬੂਟਿਆਂ ਨੂੰ ਤੇਰੇ ਦਰ ਦੇ ਨੌਕਰ ਬਣ ਕੇ ਪਾਣੀ ਪਾਉਣ ਵਾਲੇ, ਇਹਨਾਂ ਬੂਟਿਆਂ ਨੂੰ ਹਰਿਆਵਲਾਂ ਲਿਆਉਣ ਵਾਲੇ, ਜਿਨ੍ਹਾਂ ਦੇ ਜੀਵਨ ਨੇ ਇੱਕ ਵਾਰ ਇਹ ਪੱਛਮੀ ਮੁਲਕਾਂ ਦੇ ਅੰਦਰ ਚਰਚਾ ਛੇੜ ਦਿੱਤੀ ਸੀ ਕਿ ਨੌਜਵਾਨ ਪੀੜ੍ਹੀ ਦੇ ਕੋਈ ਗੁਰਮੁਖ ਉੱਠੇ ਨਾ ਸਿੱਖੀ ਦੇ ਲਈ ਕੁਝ ਕਰਨਗੇ। ਨਿਸ਼ਕਾਮ ਜਥੇ ਨੇ ਧਰਮ ਦੀਆਂ ਕਿਰਤਾਂ ਕਰਦੇ ਹੋਏ ਆਪਣੇ ਦਸੌਣ ਦੇ ਵਿੱਚੋਂ ਇੱਥੋਂ ਦੇ ਜੰਮਪਲ ਬੱਚਿਆਂ ਨੂੰ ਜਿਸ ਤਰੀਕੇ ਨਾਲ ਬਾਣੀ ਔਰ ਬਾਣੇ ਨਾਲ ਜੋੜਿਆ ਉਹਨਾਂ ਦੀ ਸ਼ਲਾਘਾ ਵਾਸਤੇ ਕੋਈ ਸ਼ਬਦ ਨਹੀਂ ਬਣਦੇ। ਕਿਸੇ ਇੱਕ ਟੁੱਟੇ ਹੋਏ ਨੂੰ, ਮਨਮਤੀਏ ਨੂੰ, ਗੁਰੂ ਤੋਂ ਬੇਮੁੱਖ ਹੋਏ ਨੂੰ, ਸੰਸਾਰ ਦੇ ਝਟਕਦੇ ਹੋਏ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਦੇਵੇ, ਉਹਨੂੰ ਅੰਮ੍ਰਿਤ ਛਕਾ ਦੇਵੇ ਪ੍ਰੇਰਨਾ ਕਰਕੇ। ਅੰਮ੍ਰਿਤ ਤਾਂ ਪੰਜਾਂ ਪਿਆਰਿਆਂ ਨੇ ਛਕਾਉਣਾ ਹੈ ਪਰ ਪ੍ਰੇਰਨਾ ਕਿਤੇ ਗੁਰਮੁਖ ਦੀ ਹੈ। ਜਿਸਨੇ ਆਪਣੀ ਜ਼ਿੰਦਗੀ ਦੇ ਅੰਦਰ ਕਿਸੇ ਇੱਕ ਵਿਅਕਤੀ ਨੂੰ ਪ੍ਰੇਰਨਾ ਕਰਕੇ ਅੰਮ੍ਰਿਤ ਛਕਵਾ ਦਿੱਤਾ ਹੈ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ ਵਚਨ ਹੈ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ। ਉਹ ਕਹਿੰਦੇ, ਇੱਕ ਨੂੰ ਅੰਮ੍ਰਿਤ ਪ੍ਰੇਰ ਕੇ ਛਕਾ ਦੇਵੇ, ਉਹ ਗੁਰਮੁਖ ਦਾ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ। ਉਹਨੇ ਸਭ ਜਪ ਤਪ ਕਰ ਲਏ, ਉਹਨੇ ਸਾਰੇ ਸਾਧਨ ਕਰ ਲਏ, ਜਿਹਨੇ ਇੱਕ ਬੂਟਾ ਪੰਥ ਦੇ ਇਸ ਬਾਗ ਦੇ ਸਿੱਖੀ ਦਾ ਲਗਾ ਦਿੱਤਾ, ਔਰ ਜਿਸਨੇ ਇਸ ਤੋਂ ਵੱਧ ਪ੍ਰੇਰਨਾ ਕਰਕੇ ਅੰਮ੍ਰਿਤ ਛਕਾਇਆ ਹੈ। ਮਹਾਂਪੁਰਸ਼ ਕਹਿੰਦੇ ਸੀ, ਕਹਿੰਦੇ ਉਨੀਆਂ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲਿਆ ਹੈ। ਤੇ ਗੁਰਮੁਖ ਸ਼ਬਦ, ਭਾਈ ਸ਼ਬਦ, ਬਾਬਾ ਸ਼ਬਦ, ਗਿਆਨੀ ਸ਼ਬਦ, ਸੰਤ ਸ਼ਬਦ, ਸਾਧ ਸ਼ਬਦ, ਇਹ ਸਾਰੇ ਗੁਰਸਿੱਖਾਂ 'ਤੇ ਜੀਵਨ ਦੇ ਆਧਾਰ 'ਤੇ ਇਹਨਾਂ ਗੁਰਮੁਖਾਂ ਗੁਰਸਿੱਖਾਂ ਦੀਆਂ ਹੀ ਪਦਵੀਆਂ ਹਨ ਜੋ ਭਾਈ ਗੁਰਦਾਸ ਜੀ ਕਥਨ ਕਰਦੇ ਹਨ। ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ। ਕੇਵਲ ਇੱਕ ਸ਼ਬਦ ਹੈ ਜਿਹੜਾ ਕਿਸੇ ਸਿੱਖ 'ਤੇ ਨਹੀਂ ਵਰਤ ਹੋ ਸਕਦਾ, ਉਹ ਹੈ ਗੁਰੂ ਸ਼ਬਦ ਜਾਂ ਸਤਿਗੁਰੂ ਸ਼ਬਦ। ਸਤਿਗੁਰਾਂ ਦੇ ਕੋਲ ਜਿਹੜੀ ਪਦਵੀ ਹੈ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਕਦੇ ਤੁਸੀਂ ਨਹੀਂ ਸੁਣਿਆ ਹੋਵੇਗਾ ਕਿ ਸੰਤ ਨਾਨਕ ਇਉਂ ਫਰਮਾਨ ਕਰਦੇ ਨੇ, ਸੰਤ ਅੰਗਦ ਦੇਵ ਜੀ ਇਉਂ ਕਹਿੰਦੇ ਨੇ। ਉਹਨਾਂ ਦੇ ਕੋਲ ਗੁਰੂ ਪਦਵੀ ਹੈ। ਗੁਰੂ ਦੇ ਵਿੱਚ ਇੰਨੀ ਸਮਰੱਥਾ ਹੈ, ਉਹ ਆਪਣੀ ਇੱਕ ਦ੍ਰਿਸ਼ਟੀ ਦੇ ਨਾਲ ਸੰਤ ਪੈਦਾ ਕਰਦਾ ਹੈ। ਪਰ ਗੁਰੂ ਹੋਵੇ ਪੂਰਾ ਗੁਰੂ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਉਹਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਸੰਤ ਪੈਦਾ ਹੁੰਦਾ। ਸੋ ਗੁਰਮੁਖ ਪਦਵੀ ਕੋਈ ਛੋਟੀ ਨਹੀਂ। ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪਣੇ ਵਿਦਿਆਰਥੀਆਂ ਨੂੰ ਗੁਰਮੁਖ ਸ਼ਬਦ ਦੇ ਨਾਲ, ਨਿੱਕੇ ਨਿੱਕੇ ਭਚੰਗੀਆਂ ਨੂੰ ਵੀ ਗੁਰਮੁਖ, ਆ ਭਾਈ ਗੁਰਮੁਖ, ਗੁਰਮੁਖ ਸ਼ਬਦ ਕਹਿੰਦੇ ਸੀ। ਗੁਰਮੁਖ ਕੌਣ ਹੈ? ਜਿਹੜਾ ਗੁਰੂ ਨੂੰ ਸਨਮੁਖ ਹੈ। ਮਨਮੁਖ ਕੌਣ ਹੈ? ਜਿਹੜਾ ਗੁਰੂ ਤੋਂ ਬੇਮੁਖ ਹੋ ਚੁੱਕਾ ਹੈ। ਗੁਰਮੁਖ ਸ਼ਬਦ 'ਤੇ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ। ਇਹ ਗੁਰਮੁਖ ਰੂਹਾਂ ਸੀ, ਸੰਸਾਰ ਦੀ ਦ੍ਰਿਸ਼ਟੀ ਦੇ ਅੰਦਰ ਭਾਵੇਂ ਇਸ ਦੁਰਘਟਨਾ ਨੂੰ ਕਿ ਜੀ ਇੰਨੇ ਨਾਮ ਜਪਣ ਵਾਲਿਆਂ ਦਾ ਐਕਸੀਡੈਂਟ ਕਿਉਂ ਹੋ ਗਿਆ, ਉਹਨਾਂ ਦਾ ਸਰੀਰ ਐਕਸੀਡੈਂਟ ਹੋ ਕੇ ਕਿਉਂ ਚਲਾ ਗਿਆ, ਇਹ ਮੌਤ ਚੰਗੀ ਨਾ ਆਈ, ਇਹ ਵਿਚਾਰਧਾਰਾ ਗੁਰਮਤ ਦੀ ਨਹੀਂ, ਅਗਿਆਨ ਕਾਲ ਦੇ ਅੰਦਰ ਕੋਈ ਐਸੀ ਕਲਪਨਾ ਕਰ ਸਕਦਾ। ਇਸ ਭਾਂਡੇ ਦੇ ਫੁੱਟਣ ਦਾ ਕਾਰਨ ਕੋਈ ਬਣ ਜਾਏ, ਗੁਰਮੁਖਾਂ ਦੀ ਅਵਸਥਾ ਨੂੰ ਕੋਈ ਫਰਕ ਨਹੀਂ। ਤਾਂ ਸਰੀਰ ਦਾ ਭਾਂਡਾ ਹੈ, ਇਹਦੇ 'ਤੇ ਕੋਈ ਨਾ ਕੋਈ ਤਾਂ ਠਣਕਾ ਲੱਗਣਾ, ਇਹਦੇ ਫੁੱਟਣ ਵਾਸਤੇ ਬਿਮਾਰੀ ਦਾ ਲੱਗ ਸਕਦਾ, ਐਕਸੀਡੈਂਟ ਦਾ ਲੱਗ ਸਕਦਾ, ਕਿਸੇ ਦੁਸ਼ਮਣ ਦੇ ਹੱਥੋਂ ਪ੍ਰਹਾਰ ਹੋ ਸਕਦਾ। ਬੇਵਸਾਹ ਭਾਂਡਾ ਹੈ ਸਾਡੇ ਸਾਰਿਆਂ ਦੇ ਕੋਲ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕਲਾਗੇ ਠਣਕਾ। ਭਾਈ ਪਰਮਿੰਦਰ ਸਿੰਘ ਜੀ ਉਹ ਗੁਰਮੁਖ ਰੂਹ ਸੀ, ਇੱਥੋਂ ਦੇ ਜੰਮਪਲ, ਇੱਥੋਂ ਦੀ ਬੋਲੀ ਜਾਣਦੇ ਸਨ, ਗੁਰਮਤ ਦਾ ਪ੍ਰਚਾਰ ਜਿਹੜੇ ਤਰੀਕੇ ਨਾਲ ਉਹਨਾਂ ਨੇ ਕੀਤਾ, ਉਹਨਾਂ ਦਾ ਵਿਸ਼ੇਸ਼ ਕਰਕੇ ਪ੍ਰਭਾਵ ਇੱਥੇ ਦੇ ਬੱਚਿਆਂ 'ਤੇ ਗਿਆ। ਉਹਨਾਂ ਦੀ ਕਰਨੀ ਇੱਕ ਐਸੀ ਕਥਨੀ ਬਣ ਗਈ ਕਿ ਮੀਡੀਏ ਵਾਲੇ ਭਾਈ ਵੀ ਕਹਿਣ ਲੱਗ ਪਏ ਕਿ ਹੁਣ ਇਹਨਾਂ ਮੁਲਕਾਂ ਦੇ ਅੰਦਰ ਸਿੱਖੀ ਸਾਂਭੀ ਜਾਏ, ਕੋਈ ਗੁਰਮੁਖ ਰੂਠ ਖੜੀ। ਗੁਰਮੁਖ ਸਨਮੁਖ ਮਨਮੁਖ ਬੇਮੁਖੀ ਆ। ਜਿਹੜਾ ਗੁਰੂ ਨੂੰ ਸਨਮੁਖ ਹੈ ਉਹ ਗੁਰਮੁਖ ਹੈ, ਜਿਹੜਾ ਗੁਰੂ ਤੋਂ ਬੇਮੁਖ ਹੈ ਉਹ ਮਨਮੁਖ। ਜੇ ਕੋ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੜ ਸਦਾ ਰਹੇ ਪ੍ਰਣੇ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਵੇ। ਉਹਨਾਂ ਗੁਰਮੁਖਾਂ ਕਿਤੇ ਕਿਤੇ ਐਸੀਆਂ ਗੁਰਮੁਖ ਰੂਹਾਂ ਹਨ। ਮੈਂ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਦੇ ਦੁਸਹਿਰੇ 'ਤੇ ਵੀ ਇਹ ਬੇਨਤੀ ਕੀਤੀ ਸੀ। ਉਹ ਵੀ ਗੁਰਮੁਖ ਰੂਹ ਸੀ, ਉਹਨਾਂ ਦੇ ਵਿੱਚ ਵੀ ਗੁਰਮੁਖਾਂ ਵਾਲੇ ਲਕਸ਼ਣ ਸਨ। ਅਤੇ ਜਿਹੜੇ ਗੁਰਮੁਖ ਨੇ ਉਹਦੇ ਵਿੱਚ ਇਹ ਸਮਰੱਥ ਹੈ, ਗੁਰਮੁਖ ਦੇ ਅੱਖਰੀ ਮਾਨੇ ਕੀ ਹਨ, ਗੁਰ ਜਮਾ ਮੁੱਖ, ਜਿਸਨੇ ਗੁਰੂ ਨੂੰ ਮੁੱਖ ਰੱਖਿਆ ਹੋਇਆ, ਗੁਰੂ ਨੂੰ ਮੁਖੀ ਬਣਾਇਆ ਹੋਇਆ, ਜੋ ਗੁਰੂ ਕਹਿੰਦਾ ਉਹ ਕਰਦਾ, ਜੋ ਆਪਣਾ ਮਨ ਕਹਿੰਦਾ ਉਹ ਨਹੀਂ ਕਰਦਾ। ਅਤੇ ਫਿਰ ਉਸ ਨੂੰ ਜਿਹੜਾ ਗੁਰੂ ਦੇ ਆਖੇ ਲੱਗਣ ਵਾਲਾ, ਗੁਰੂ ਨੂੰ ਮੁੱਖ ਸਮਝ ਕੇ ਚੱਲਿਆ ਹੋਇਆ, ਉਹਦੀ ਪਦਵੀ ਗੁਰਮੁਖ ਹੈ। ਇਸ ਬੱਚੇ ਦੇ ਜੀਵਨ ਨੂੰ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ, ਮੈਂ ਥੋੜ੍ਹਾ ਵੇਖਿਆ, ਤੁਸੀਂ ਵੱਧ ਵੇਖਿਆ, ਪਰ ਇਸ ਪਰਿਵਾਰ ਦੇ ਨਾਲ ਗੁਰਮਤਿ ਦੀ ਸਾਂਝ ਹੋਣ ਕਰਕੇ, ਸਿੱਖੀ ਦੀ ਸਾਂਝ ਹੋਣ ਕਰਕੇ ਸਾਰਾ ਪਰਿਵਾਰ ਦਾਸ ਦੇ ਬਹੁਤ ਮਿਲਣ ਵਾਲਾ ਹੈ। ਸਮਾਂ ਮੌਤ ਨੇ ਇਤਨਾ ਦਿੱਤਾ ਨਾ, ਮੈਨੂੰ ਵੀ ਕਦੇ ਕਦੇ ਮਹਿਸੂਸ ਹੁੰਦਾ ਜਿਵੇਂ ਭਾਈ ਪਰਮਿੰਦਰ ਸਿੰਘ ਦਾ ਮੈਂ ਕਰਜਈ ਰਹਿ ਗਿਆ ਹੋਵਾਂ। ਮੇਰੇ ਕੋਲ ਉਹਨਾਂ ਦੀ ਇਹ ਆਵਾਜ਼ ਪਹੁੰਚੀ ਕਿ ਮੈਂ ਕੁਝ ਸਮਾਂ ਤੁਹਾਡੇ ਨਾਲ ਰਹਿ ਕੇ ਕੁਛ ਵਿਦਿਆ ਅਧਿਐਨ ਕਰਨੀ ਚਾਹੁੰਦਾ ਹਾਂ। ਇਹ ਮਾਣ ਮੈਨੂੰ ਮਿਲਿਆ ਨਹੀਂ ਕਿ ਮੈਂ ਉਹਨਾਂ ਨੂੰ ਪੜ੍ਹਾ ਸਕਦਾ, ਪਰ ਉਹ ਗੁਰਮੁਖ ਆਪਣੀ ਜ਼ਿੰਦਗੀ ਦੇ ਅੰਦਰ ਕਾਮਯਾਬ ਹੋ ਗਏ। ਉਮਰ ਬਹੁਤੀ ਦਾ ਕੋਈ ਵਿਚਾਰ ਨਹੀਂ, ਬਾਬਾ ਫਤਿਹ ਸਿੰਘ ਸਾਹਿਬ ਦੀ ਉਮਰ ਕਿੰਨੀ ਸੀ, ਪਰ ਸੰਸਾਰ ਤੋਂ ਬਾਜੀ ਜਿੱਤ ਗਏ। ਦਾਦੀ ਮਾਂ ਦੇ ਅੰਦਰ ਇੱਕ ਦਰਦ ਸੀ, ਇੱਕ ਪੀੜਾ ਸੀ ਮਾਂ ਗੁਜਰ ਕੌਰ ਦੇ ਮਨ ਦੇ ਅੰਦਰ। ਨਿੱਕੇ ਨਿੱਕੇ ਆਪਣੇ ਪੋਤਰਿਆਂ ਨੂੰ ਮੌਤ ਦੇ ਮੂੰਹ ਵਿੱਚ ਜਾਂਦਿਆਂ ਵੇਖ ਕੇ ਕੁਝ ਮਾਤਾ ਜੋ ਗੱਲਾਂ ਕਰਦੀ ਸੀ, ਬਾਬਾ ਫਤਿਹ ਸਿੰਘ ਸਾਹਿਬ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਮਾਤਾ ਦਾ ਵਿਰੋਧ ਕਰ ਦਿੱਤਾ ਸੀ, ਮਾਤਾ ਤੂੰ ਵਾਧੂ ਦਾ ਝਗੜਾ ਕਰਦੀ ਹੈ, ਧਰਮ ਵਾਸਤੇ ਸਾਡੇ ਦਾਦੇ ਨੇ ਸੀਸ ਦਿੱਤਾ, ਮੇਰੇ ਪਿਤਾ ਲੜਦੇ ਰਹੇ, ਧਰਮ ਦੇ ਵਾਸਤੇ ਅਸੀਂ ਆਪਣਾ ਸੀਸ ਦਿਆਂਗੇ। ਇਹ ਛੋਟੇ ਸਾਹਿਬਜ਼ਾਦੇ ਦੇ ਬਚਨ ਸਨ। ਔਰ ਮਾਤਾ ਵਿਚਾਰ ਕਰਦੀ ਸੀ ਮਨ ਦੇ ਅੰਦਰ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੈ ਭਾਵੇਂ ਮੇਰੇ ਪੋਤਰੇ, ਪਰ ਫਿਰ ਵੀ ਮੇਰੀ ਨੂੰਹ ਦੀ ਇਮਾਨਤ ਹੈ ਮੇਰੇ ਕੋਲ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਹਨਾਂ ਨੂੰ ਸਿੱਖਿਆ ਦਿੱਤੀ, ਛੋਟੀ ਉਮਰ ਦੇ ਵਿੱਚ ਹੀ ਉਹ ਸੰਸਾਰ ਦੇ ਅੰਦਰ ਵੱਡੀ ਉਮਰਾਂ ਵਾਲਿਆਂ ਨਾਲੋਂ ਅੱਗੇ ਲੰਘੇ। ਸੰਸਾਰ ਦੇ ਖੋਜੀਆਂ ਨੇ ਇਹ ਖੋਜ ਕੀਤੀ ਸੀ ਇਸ ਵਿਸ਼ੇ 'ਤੇ ਕਿ ਲੱਭੋ, ਵਿਚਾਰਬਾਨੋ, ਖੋਜ ਕਰੋ ਇਸ ਗੱਲ ਦੀ ਕਿ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਵੱਡੀ ਕੁਰਬਾਨੀ ਕਰਨ ਵਾਲਾ ਸ਼ਹੀਦ ਕੌਣ ਹੈ। ਨਿਰਣਾ ਕੀ ਹੋਇਆ ਸੀ ਕਿ ਸਭ ਤੋਂ ਛੋਟੀ ਉਮਰ ਅਤੇ ਵੱਡੀ ਕੁਰਬਾਨੀ ਬਾਬਾ ਫਤਿਹ ਸਿੰਘ ਸਾਹਿਬ ਦੀ ਹੈ। ਫਿਰ ਸਵਾਲ ਵੀ ਹੋਏ ਕਿ ਆ ਮਾਵਾਂ ਦੇ ਪੇਟ ਵਿੱਚ ਜਿਹੜੇ ਮੀਰ ਮਨੂ ਦੇ ਸਮੇਂ ਮਾਰੇ ਗਏ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ, ਕੀ ਕਸੂਰ ਸੀ ਉਹਨਾਂ ਸਿੱਖ ਬੱਚੀਆਂ ਦਾ ਜਿਨ੍ਹਾਂ ਦੇ ਪੇਟ ਵਿੱਚ ਸਿੰਘਾਂ ਦੀ ਅੰਸ਼ ਨੂੰ ਪੱਥਰਾਂ ਦੇ ਨਾਲ ਮਾਰ ਮਾਰ ਕੇ ਪੇਟ ਦੇ ਉੱਤੇ ਮਾਰ ਦਿੱਤਾ ਗਿਆ। ਦੋ ਦੋ ਚੌਂ ਚੌਂ ਸਾਲ ਦੇ ਬੱਚਿਆਂ ਨੂੰ, ਢਾਈ ਢਾਈ ਸਾਲ ਦੇ ਬੱਚਿਆਂ ਨੂੰ ਵਗਾ ਕੇ ਆਕਾਸ਼ ਵੱਲ ਨੂੰ ਮਾਰਨਾ, ਹੇਠਾਂ ਨੇਜਾ ਕਰਨਾ, ਕੋਹ ਕੋਹ ਕੇ ਮਾਰਿਆ, ਕਿਆ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ? ਉਹ ਵੀ ਸ਼ਹੀਦ। ਫਿਰ ਬਾਬਾ ਫਤਿਹ ਸਿੰਘ ਦੇ ਨਾਲੋਂ ਉਮਰ ਉਹਨਾਂ ਦੀ ਛੋਟੀ ਹੈ, ਉਹ ਵੱਡੇ ਸ਼ਹੀਦ ਕਿਉਂ ਨਹੀਂ? ਇਹਦਾ ਉੱਤਰ ਬੜਾ ਸਾਫ ਸੁਥਰਾ ਹੈ। ਜਿਹੜੇ ਬੱਚੇ ਨੂੰ ਮੌਤ ਦੇ ਬਾਰੇ ਗਿਆਨ ਨਹੀਂ, ਅਚਨਚੇਤ ਮੌਤ ਆ ਰਹੀ ਹੈ, ਸ਼ਹੀਦ ਤਾਂ ਹੈ ਪਰ ਉਹਨੇ ਗਿਆਨ ਦੇ ਨਾਲ ਮੌਤ ਦਾ ਟਾਕਰਾ ਨਹੀਂ ਕੀਤਾ, ਮਜਬੂਰੀ ਬਸ ਮਾਰ ਦਿੱਤਾ ਗਿਆ, ਸ਼ਹੀਦ ਹੈ। ਪਰ ਬਾਬਾ ਫਤਿਹ ਸਿੰਘ ਜੀ ਨੇ ਗਿਆਨ ਦੇ ਨਾਲ ਮੌਤ ਦਾ ਟਾਕਰਾ ਕੀਤਾ, ਡੋਲੇ ਨਹੀਂ, ਅਡੋਲ ਰਹੇ। ਇਸ ਵਾਸਤੇ ਛੋਟੀ ਉਮਰ ਦੇ ਵਿੱਚ ਹੀ ਵੱਡੀਆਂ ਪਦਵੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ ਅਤੇ ਉਹਨਾਂ ਨੂੰ ਬਾਬਾ ਫਤਿਹ ਸਿੰਘ ਸਾਹਿਬ ਦੇ ਨਾਲ ਸਤਿਕਾਰ ਮਿਲਦਾ ਹੈ। ਫਾਰਸੀ ਦਾ ਸ਼ਬਦ ਹੈ, ਸਤਿਕਾਰਯੋਗ ਸ਼ਬਦ ਹੈ। ਅਤੇ ਗੁਰਮੁਖ ਸ਼ਬਦ, ਭਾਈ ਪਰਮਿੰਦਰ ਸਿੰਘ ਜੀ ਇਸ ਪਦਵੀ ਦੇ ਮਾਲਕ ਨੂੰ ਗੁਰਮੁਖ ਸੀ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਗੁਰਬਾਣੀ ਦੀਆਂ ਇਹਨਾਂ ਤੁਕਾਂ ਦਾ ਵਿਚਾਰ ਕਰਦੇ ਜਾਣਾ, ਬਹੁਤੀ ਗਹਿਰਾਈ ਵਾਲੇ ਅਰਥਾਂ ਦੀ ਲੋੜ ਨਹੀਂ, ਸੁੱਤੇ ਸਿੱਧ ਬੜੇ ਸਰਲ ਜਿਹੇ ਅਰਥਾਂ ਦੇ ਨਾਲ ਗੁਰਮੁਖ ਦੇ ਬਾਰੇ ਆਪ ਜੀ ਨੇ ਆਨੰਦ ਮਾਣਦੇ ਜਾਣਾ। ਇਹ ਵਿਚਾਰ ਸ਼ੁਰੂ ਕਰਨ ਤੋਂ ਮੈਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਮੁਲਕਾਂ ਦੇ ਵਿੱਚ ਜੋ ਵੀ ਸਰਕਾਰਾਂ ਨੇ, ਕਿਸੇ ਮੁਲਕ ਦੀ ਸਰਕਾਰ ਹੈ, ਸਰਕਾਰੀ ਨੌਕਰੀ ਕਰਨ ਵਾਲਾ ਡਿਊਟੀ ਦੇ ਉੱਤੇ ਅਗਰ ਉਹ ਮਰ ਜਾਏ ਤਾਂ ਉਹਦੇ ਮਰਨੇ ਨੂੰ ਸਰਕਾਰ ਸੰਭਾਲਦੀ ਹੈ, ਉਹਦੇ 'ਤੇ ਮਾਣ ਕਰਦੀ ਹੈ ਕਿ ਸਾਡਾ ਸੀ ਡਿਊਟੀ 'ਤੇ ਮਰੇ। ਜਿਹੜਾ ਡਿਊਟੀ 'ਤੇ ਬਿਨਾਂ ਮਰ ਜਾਏ, ਸਰਕਾਰ ਕਹਿੰਦੀ ਅਸੀਂ ਜ਼ਿੰਮੇਵਾਰ ਨਹੀਂ ਹੈ, ਡਿਊਟੀ 'ਤੇ ਮਰਿਆ ਉਹਦੇ ਜ਼ਿੰਮੇਵਾਰ, ਉਹਦੇ ਲਈ ਕੁਛ ਕਰਾਂਗੇ ਪਰ ਕਰਦੇ। ਮੈਂ ਇਹ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੀ ਸਰਕਾਰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਇਹ ਸੱਚੀ ਸਰਕਾਰ ਦੀ ਸੱਚੀ ਡਿਊਟੀ ਦੇ ਉੱਤੇ ਆਪਣੇ ਸਰੀਰ ਦਾ ਪਰਿਤਿਆਗਨ ਕੀਤਾ ਇਹਨਾਂ ਨੇ। ਉਹ ਕੋਈ ਸੰਸਾਰ ਦੇ ਕੰਮ ਵਾਸਤੇ ਨਹੀਂ ਸੀ ਜਾ ਰਹੇ, ਉਹ ਸੱਚੀ ਸਰਕਾਰ, ਸੱਚੇ ਪਾਤਸ਼ਾਹ ਦੀ ਡਿਊਟੀ 'ਤੇ ਜਾ ਰਹੇ ਸੀ। ਇਹ ਕਿਵੇਂ ਹੋ ਸਕਦਾ ਹੈ ਕਿ ਅੰਮ੍ਰਿਤ ਛਕਣ ਵੇਲੇ ਸਿੱਖ ਨੇ ਜੋ ਵਾਅਦੇ ਕੀਤੇ ਉਹਨੇ ਆਪਣੇ ਪੂਰੇ ਕਰ ਦਿੱਤੇ ਅਤੇ ਫਿਰ ਗੁਰੂ ਨੇ ਆਪਣਾ ਵਾਅਦਾ ਕੀਤਾ ਹੋਇਆ ਨਾ ਨਿਭਾਇਆ ਹੋਵੇ? ਸਤਿਗੁਰੂ ਫਰਮਾਨ ਕਰਦੇ ਨੇ, ਸਿੱਖਾ ਬਹੁਤੀ ਵੱਡੀ ਬਾਤ ਨਹੀਂ ਮੈਂ ਤੈਨੂੰ ਕਹਿਣ ਲੱਗਾ ਜਿਹੜੀ ਤੇ ਤੂੰ ਨਿਭੇ ਨਾ, ਜਿਹੜੀ ਨਿਭ ਸਕਦੀ ਹੈ ਉਹ ਤੈਨੂੰ ਕਹਿਣ ਲੱਗਾ। ਅੰਮ੍ਰਿਤ ਪੰਜ ਘੁੱਟ ਤੇਰੇ ਰਗਾਂ ਥੀ ਅੰਦਰ ਲੰਘ ਜਾਣ, ਉਸ ਤੋਂ ਬਾਅਦ ਤਿੰਨ ਗੱਲਾਂ ਵਿੱਚ ਪੂਰਾ ਰਹੀ, ਪੰਜ ਬਾਣੀਆਂ ਦਾ ਨਿਤਨੇਮ ਕਦੇ ਤਿਆਗੀ ਨਾ, ਰੋਟੀ ਤਿਆਗ ਦਈ ਪਰ ਨਿਤਨੇਮ ਨਾ ਤਿਆਗੀ। ਅਤੇ ਦੂਸਰਾ, ਪੰਜ ਕਕਾਰਾਂ ਦੀ ਰਹਿਤ ਵਿੱਚ ਕਦੇ ਫਰਕ ਨਾ ਪੈਣ ਦੇ, ਅਤੇ ਚਾਰ ਬੱਜਰ ਕਰਹਿਤਾਂ ਦੇ ਨੇੜੇ ਨਹੀਂ ਜਾਣਾ, ਕਿਉਂਕਿ ਇਹ ਅਜਿਹੀ ਭੁੱਲ ਹੈ ਜੀ ਤੇ ਸਿੱਖ ਸਿੱਖੀ ਤੋਂ ਪਤਿਤ ਹੋ ਜਾਂਦਾ, ਸਿੱਖ ਨਹੀਂ ਰਹਿੰਦਾ, ਦੁਬਾਰੇ ਪੰਜਾਂ ਦੇ ਹਾਜ਼ਰ ਹੋ ਕੇ ਹੀ ਟੁੱਟੀ ਗੰਢ ਸਕਦਾ। ਇਹ ਤਿੰਨ ਗੱਲਾਂ ਦੇ ਵਿੱਚ ਤੂੰ ਸਾਬਤ ਰਹੀਂ, ਤੂੰ ਇਸ ਦੁਨੀਆਂ ਵਿੱਚ ਰਹਿੰਦਾ ਹੋਇਆ ਝੂਠ ਨਾ ਬੋਲੀਂ, ਧਰਮ ਦੀ ਕਿਰਤ ਕਰੀਂ, ਸੱਚ ਬੋਲੀਂ, ਦਿਲ ਨਾ ਕਿਸੇ ਦਾ ਦੁਖਾਈਂ, ਸਿਮਰਨ ਘੱਟ ਹੁੰਦਾ ਵੱਧ ਹੁੰਦਾ ਇਹ ਵੀ ਬਾਤ ਇੱਕ ਪਾਸੇ ਹੈ, ਪਰ ਉਹ ਸਿੱਖ ਸਰੀਰ ਤਿਆਗਣ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਆ ਉਹਨੂੰ ਲੈ ਕੇ ਕਿਵੇਂ ਜਾਣਾ, ਉਹਨੂੰ ਸੰਭਾਲਣਾ ਕਿਵੇਂ ਆ? ਮਾਤਾ ਸਾਹਿਬ ਕੌਰ ਦੀ ਝੋਲੀ ਦੇ ਵਿੱਚ ਪਿਆ ਹੋਇਆ ਪੁੱਤਰ ਬਣਿਆ ਹੋਇਆ ਧਰਮ ਦਾ, ਸੰਸਾਰ ਦੀ ਕਿਹੜੀ ਮਾਂ ਹੈ ਜਿਹੜੀ ਪੁੱਤਰ ਦੇ ਮਰਨ ਤੋਂ ਉਹਦੇ ਮਨ ਵਿੱਚ ਕੋਈ ਹਰਕਤ ਨਾ ਆਵੇ, ਉਹਨੂੰ ਮਹਿਸੂਸ ਨਾ ਹੋਵੇ ਕਿ ਮੇਰਾ ਪੁੱਤਰ ਮਰਿਆ, ਉਹਨੂੰ ਮਰੇ ਨੂੰ ਸੰਭਾਲੇ ਨਾ। ਮਾਤਾ ਸਾਹਿਬ ਕੌਰ ਹਰ ਆਪਣੇ ਅੰਮ੍ਰਿਤਧਾਰੀ ਬੱਚੇ ਦੀ ਅੰਤ ਵੇਲੇ ਸੰਭਾਲਣਾ ਕਰਦੀ ਹੈ। ਉਹਨੇ ਝੋਲੀ ਵਿੱਚ ਪਵਾਇਆ ਇਸ ਪੁੱਤਰ, ਔਰ ਜਿਹੜਾ ਇਸ ਡਿਊਟੀ 'ਤੇ ਮੈਂ ਬੇਨਤੀ ਕੀਤੀ ਸੀ ਵੀ ਜਿਹੜਾ ਜਿਵੇਂ ਸਰਕਾਰੀ ਡਿਊਟੀ 'ਤੇ, ਮੈਂ ਇੱਕ ਆਪਣੇ ਇਲਾਕੇ ਦੀ ਮਿਸਾਲ ਦਿੰਦਾ, ਜਿਹਨੂੰ ਸ਼ੰਕਾ ਹੋਵੇ ਉਹ ਨੋਟ ਕਰ ਲਿਓ, ਜਾ ਕੇ ਪਤਾ ਕਰ ਲੈਣਾ। ਗੁਰੂ ਕੀ ਹਜ਼ੂਰੀ ਵਿੱਚ ਸੰਗਤ ਵਿੱਚ ਮਿੱਥਿਆ ਬਾਤ ਕਰਨੀ ਬਾਤ ਵੀ ਨਹੀਂ ਹੁੰਦੀ। ਵਿਦ ਪਰੂਫ ਮੈਂ ਆਪ ਜੀ ਦੇ ਨਾਲ ਗੱਲ ਕਰਾਂਗਾ। ਜਿਸ ਅਸਥਾਨ 'ਤੇ ਜਥੇ ਦਾ ਪਹਿਰਾ ਹੈ, ਗੁਰਦੁਆਰਾ ਸ਼੍ਰੀ ਸੰਤ ਬੇਲਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਇਹ ਅਸਥਾਨ ਸੁਸ਼ੋਭਿਤ ਹੈ। ਇਸ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵਿਚਰੇ ਸਨ। ਦਾਸ ਤੋਂ ਪਹਿਲਾਂ ਉੱਥੇ ਇੱਕ ਬੜੇ ਤਪੀਸਰ ਮਹਾਂਪੁਰਸ਼ ਜਿਨ੍ਹਾਂ ਨੇ 50 ਸਾਲ ਕੱਚੇ ਭੋਰੇ ਪੱਟ ਕੇ ਉਹਦੇ ਵਿੱਚ ਤਪੱਸਿਆ ਕੀਤੀ, ਸੰਤ ਬਾਬਾ ਸੁਰਜਣ ਸਿੰਘ ਜੀ ਪੂਰੀ ਅੱਧੀ ਸਦੀ ਕਮਾਈ ਵੀ ਕੀਤੀ, ਸਿੱਖੀ ਦਾ ਪ੍ਰਚਾਰ ਵੀ ਕੀਤਾ। ਪੰਥ ਬੜਾ ਮਾਣ ਕਰਦਾ ਸੀ ਇਹਨਾਂ 'ਤੇ। ਇਹ ਉਹ ਮਹਾਂਪੁਰਸ਼ ਸੀ ਜਿਨ੍ਹਾਂ ਨੂੰ ਸੰਤ ਬਾਬਾ ਆਦਰ ਸਿੰਘ ਜੀ ਕਹਿੰਦੇ ਸੀ, ਬਾਕੀ ਵਿਹੰਗਮਨ ਮੇਰੇ ਨਾਲ ਪਰ ਸੁਰਜਣ ਸਿੰਘ ਤਾਂ ਮੇਰਾ ਪੁੱਤਰ ਹੈ। ਉਹਨਾਂ ਨੇ ਆਪਣਾ ਕਿਤੇ ਵੀ ਸਰਕਾਰੀ ਕਾਗਜ਼ਾਂ ਵਿੱਚ ਜਿੱਥੇ ਪਿਤਾ ਦਾ ਨਾਮ ਮਿਲੇਗਾ ਉੱਥੇ ਮਿਲੇਗਾ ਪਿਤਾ ਸੰਤ ਆਦਰ ਸਿੰਘ ਜੀ ਮਸਤਵਾਣੇ ਵਾਲੇ। ਉਹ ਮਹਾਂਪੁਰਸ਼ਾਂ ਦੇ ਪਹਿਰੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ, ਨਿਸ਼ਾਨ ਸਾਹਿਬ ਦਾ ਵਸਤਰ ਬਦਲਣ ਵਾਲਾ ਸੀ। ਵਸਤਰ ਬਦਲਣ ਵਾਸਤੇ ਇੱਕ ਮਿਸਤਰੀ ਸਿੰਘ ਨੂੰ ਕਿਹਾ ਵੀ ਤੂੰ ਨਿਸ਼ਾਨ ਸਾਹਿਬ 'ਤੇ ਚੜ੍ਹ ਕੇ, ਅੱਜ ਕੱਲ੍ਹ ਸਾਧਨ ਬੜੇ ਸੌਖੇ ਹੋ ਗਏ, ਨਿਸ਼ਾਨ ਸਾਹਿਬਾਂ 'ਤੇ ਵੀ ਬਹੁਤ ਸਾਰੇ ਗੁਰਮੁਖਾਂ ਦੇ ਸਰੀਰ ਦਾ ਨੁਕਸਾਨ ਹੋਇਆ ਡਿੱਗ ਕੇ, ਕਿਤੇ ਨਿਸ਼ਾਨ ਸਾਹਿਬ ਟੁੱਟਿਆ ਕਿਤੇ ਸਿੰਘ ਡਿੱਗ ਪਿਆ, ਬਹੁਤ ਸਾਰੇ ਘਟਨਾ ਹੈ। ਉਹ ਜਦੋਂ ਉੱਪਰ ਪਹੁੰਚੇ, ਨਿਸ਼ਾਨ ਸਾਹਿਬ ਦੇ ਪੈਪ ਨੂੰ ਕਿਤੇ ਦੇਰ ਦੀ ਜਰ ਲੱਗੀ ਹੋਈ ਸੀ, ਨਾ ਖਿਆਲ ਕੀਤਾ ਜੋ ਪਾਣਾ ਵਰਤਣਾ ਸੀ, ਅਤੇ ਨਿਸ਼ਾਨ ਸਾਹਿਬ ਤੋਂ ਡਿੱਗ ਕੇ ਉਹਦੀ ਮਿਸਤਰੀ ਦੀ ਮੌਤ ਹੋ ਗਈ। ਗੁਰਦੁਆਰਾ ਸੰਤ ਬੇਲਾ ਸਾਹਿਬ ਮਾਨ ਪ੍ਰਖੰਡ ਦਾ ਇਹਦਾ ਸਰੀਰ ਸੀ ਮਿਸਤਰੀ ਦਾ। ਚਲੋ ਸਰੀਰ ਦਾ ਸੰਸਕਾਰ ਕਰ ਦਿੱਤਾ ਗਿਆ, ਮਿੱਟੀ ਹੈ, ਉਸ ਤੋਂ ਬਾਅਦ ਮਾਟੀ ਮਾਟੀ ਹੋਈ। ਇੱਕ ਵਾਲੀ ਬਾਤ ਹੈ, ਰੋਵਨ ਹਾਰੇ ਕੀ ਕਵਨ ਟੇਕ, ਪਤਾ ਉਦੋਂ ਚੱਲਿਆ। ਅਤੇ ਜਦੋਂ ਇਸ ਰੂਹ ਨੂੰ ਦੁਬਾਰੇ ਮਨੁੱਖਾ ਸਰੀਰ ਭਰਤਗੜ੍ਹ ਜਾ ਕੇ ਮਿਲ ਗਿਆ, ਅਨੰਦਪੁਰ ਸਾਹਿਬ ਦੇ ਰਸਤੇ ਵਿੱਚ ਭਰਤਗੜ੍ਹ, ਪਤਾ ਉਦੋਂ ਚੱਲਿਆ ਕਿ ਇਹ ਉਹੀ ਗੁਰਮੁਖ ਹੈ ਜਿਹੜਾ ਨਿਸ਼ਾਨ ਸਾਹਿਬ ਤੋਂ ਡਿੱਗਿਆ ਸੀ। ਜਦੋਂ ਉਸਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੀ ਮਾਂ ਯਾਦ ਆਉਂਦੀ ਹੈ, ਮੈਨੂੰ ਮੇਰੇ ਪਰਿਵਾਰ ਨਾਲ ਮਿਲਾ ਕੇ ਲਿਆਓ, ਬਾਰ ਬਾਰ ਕਹਿਣ ਤੋਂ ਆਖਰ ਉਹ ਸਮਾਂ ਆਇਆ, ਲੈ ਕੇ ਤੁਰ ਪਏ ਅਤੇ ਆ ਕੇ ਮਾਨ ਪ੍ਰਖੰਡ ਆਪਣੇ ਪਰਿਵਾਰ ਨੂੰ ਮਿਲੇ, ਮਾਂ ਨੂੰ ਮਿਲੇ, ਆਪਣੇ ਘਰਵਾਲੀ ਨੂੰ ਮਿਲੇ, ਔਰ ਇਹ ਵੀ ਕਿਹਾ ਕਿ ਉਹ ਮੱਝ ਦੇ ਪੈਸੇ ਸੀ 1000 ਰੁਪਇਆ ਦੇਣੇ, ਮੈਨੂੰ ਕਿਤੇ ਕਰਜ਼ਈ ਨਾ ਕਰ ਦਿਓ, ਦੇ ਦਿੱਤੇ ਸੀ ਜਾਂ ਨਹੀਂ, ਪਿਛਲੇ ਜਨਮ ਦੀਆਂ ਬਾਤਾਂ ਕੀਤੀਆਂ। ਸਾਰਿਆਂ ਨੂੰ ਨਿਸ਼ਚਾ ਹੋ ਗਿਆ ਵੀ ਹਾਂ ਇਹ ਉਹੀ ਮਿਸਤਰੀ ਸਿੰਘ ਸੀ। ਚਲੋ ਸ਼ੁਕਰ ਹੋਇਆ ਜੀ, ਮਨੁੱਖਾ ਸਰੀਰ ਮਿਲ ਗਿਆ, ਸੰਸਾਰਕ ਬਿਰਤੀ ਉਹਦੀ ਨਾ ਰਹੀ, ਸੰਸਾਰ ਤੋਂ ਉਪਰਾਮ ਹੋ ਗਏ ਬਚਪਨ ਵਿੱਚ। 9 ਸਾਲ ਦੀ ਉਮਰ ਵਿੱਚ ਉਹ ਫਿਰ ਸੰਸਾਰ ਦੇ ਵਿੱਚ ਇੱਕ ਗੁਰਮੁਖ ਰੂਹ ਕਰਕੇ ਪ੍ਰਗਟ ਹੁੰਦਾ, ਉਹੀ ਜਿਹੜਾ ਪਿਛਲੇ ਜਨਮ ਵਿੱਚ ਮਿਸਤਰੀ ਸਿੰਘ ਸੀ। ਆਪ ਅੱਜ ਮਿਲ ਸਕਦੇ ਹੋ ਜਾ ਕੇ, ਮੈਂ ਤਾਂ ਕਹਿ ਰਿਹਾ ਵੀ ਵਿਦ ਪਰੂਫ ਹੈ, ਮੈਂ ਬਾਅਦ 'ਚ ਸਾਰੀ ਗੱਲ ਦੱਸਦਾ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੀਏ ਗੱਡੀ ਵਿੱਚ ਜਾ ਰਹੇ ਸਨ, ਗੱਡੀ ਰੁਕ ਗਈ, ਬੋਰਨਟ ਚੱਕਿਆ, ਇੱਧਰ ਉੱਧਰ ਦੇਖਿਆ, ਕੋਇਲਾਂ ਦੇਖੀਆਂ, ਕਿਤੇ ਕੋਈ ਤਾਰ, ਕਿਤੇ ਕੋਈ ਕਰੰਟ ਨਹੀਂ ਆਉਂਦਾ, ਜਾਂ ਸਾਰਾ ਕੁਛ ਦੇਖਿਆ। ਡਰਾਈਵਰ ਨੇ ਹੱਥਕੜੇ ਕਰ ਦਿੱਤੇ, ਬਾਬਾ ਜੀ ਨੁਕਸ ਕੋਈ ਨਹੀਂ ਗੱਡੀ ਵਿੱਚ, ਪਰ ਗੱਡੀ ਬੰਦ ਹੋ ਗਈ ਆ, ਗੱਡੀ ਸਟਾਰਟ ਨਹੀਂ ਹੁੰਦੀ। ਮਹਾਂਪੁਰਸ਼ ਕਹਿੰਦੇ ਬੋਰਨਟ ਲਾ ਦੇ, ਲਾ ਦਿੱਤਾ। ਕਹਿੰਦੇ ਆਲੇ ਦੁਆਲੇ ਦੇਖੋ, ਇੱਥੇ ਕੋਈ ਸੰਤ ਤਾਂ ਨਹੀਂ ਬੈਠਾ, ਕੋਈ ਮਹਾਂਪੁਰਸ਼ ਹੋਵੇ, ਬੰਦਗੀ ਵਾਲੀ ਕੋਈ ਰੂਹ, ਕੋਈ ਦਰਵੇਸ਼। ਅਤੇ ਇਹਨੇ ਨੂੰ ਉਹ ਖੁਦ ਆਪ ਹੀ ਆ ਗਏ, ਉਹੀ ਜਿਹੜੇ ਸੱਜਣਾਂ ਨੇ ਭਰਤਗੜ੍ਹ ਜਨਮ ਲਿਆ ਸੀ। ਇਹਨੇ ਹੀ ਪਹਾੜੀਆਂ ਦੇ ਵਿੱਚ ਤੁਰੇ ਫਿਰਦੇ, ਉਮਰ ਸੀ 9 ਸਾਲ ਦੀ। ਜਦੋਂ ਮਹਾਂਪੁਰਸ਼ਾਂ ਨੇ ਦੇਖਿਆ, ਕਹਿੰਦੇ ਉਹ ਗੱਡੀ ਤੂੰ ਰੋਕੀ ਹੈ ਮੇਰੀ? ਕਹਿੰਦੇ ਹਾਂਜੀ। ਅਤੇ ਕਿਉਂ? ਕਹਿੰਦੇ ਜੀ ਦਰਸ਼ਨ ਕਰਨੇ ਸੀ, ਬਸ ਜਾਓ, ਤੁਹਾਡੀ ਗੱਡੀ ਨੂੰ ਕੁਛ ਨਹੀਂ ਹੋਇਆ। ਮਹਾਂਪੁਰਸ਼ ਕਹਿੰਦੇ ਗੱਲ ਸੁਣ ਲੈ ਇੱਕ ਧਿਆਨ ਨਾਲ, ਅਜੇ ਉਮਰ 9 ਵਰਿਆਂ ਦੀ ਆ, ਕਰਾਮਾਤਾਂ ਦਿਖਾਉਣ ਲੱਗੇ ਹਾਂ? ਗੁਰੂ ਨਾਨਕ ਦੇ ਘਰ ਵਿੱਚ ਇਹਨਾਂ ਗੱਲਾਂ ਨੂੰ ਥਾਂ ਕਿੱਥੇ ਹੈ? ਲੋਕਾਂ 'ਚ ਮਸ਼ਹੂਰੀ ਕਰਨੀ ਚਾਹੁੰਦਾ, ਖਬਰਦਾਰ ਹੋ ਦੀਆਂ, ਇਸ ਤੋਂ ਬਾਅਦ ਕਰਾਮਾਤ ਨਹੀਂ ਦਿਖਾਉਣ। ਕਹਿੰਦੇ ਜੀ ਸਤਿ ਵਿੱਚ। ਉਦੋਂ ਬਾਅਦ ਸੁੱਤੇ ਸਿੱਧ ਜੋ ਮਰਜ਼ੀ ਹੋਇਆ, ਪਰ ਕਰਾਮਾਤ ਕਦੀ ਨਹੀਂ ਵਿਖਾਈ। ਅੱਜ ਉਮਰ ਬੁਢਾਪੇ ਵਿੱਚ ਹੈ, ਉਹਨਾਂ ਨੂੰ ਹੰਸਾਲੀ ਵਾਲੇ ਸੰਤ ਕਿਹਾ ਜਾਂਦਾ। ਮੇਰੇ ਇਲਾਕੇ ਵਿੱਚ ਬੈਠਾ ਉਹ ਮਹਾਂਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ, ਹੰਸਾਲੀ ਵਾਲੇ। ਮੇਰੇ ਕਹਿਣ ਦਾ ਭਾਵ, ਜੇ ਉਹ ਸਰਕਾਰੀ ਡਿਊਟੀ 'ਤੇ ਪਿਛਲੇ ਜਨਮ ਵਿੱਚ ਮਰਿਆ, ਨਿਸ਼ਾਨ ਸਾਹਿਬ ਤੋਂ ਡੇਗ ਕੇ ਮਰਿਆ, ਤਾਂ ਗੁਰੂ ਸਾਹਿਬ ਨੇ ਅਗਲੀ ਪਦਵੀ ਇੱਕ ਐਡੇ ਮਹਾਂਪੁਰਸ਼ ਦੀ ਦਿੱਤੀ, ਸਾਰਾ ਇਲਾਕਾ ਚੁੱਕ ਰਿਹਾ ਹੈ। ਕਮਾਈ ਸਿਰਫ ਪਿਛਲੇ ਜਨਮ ਦੀ ਇੰਨੀ ਹੈ ਕਿ ਗੁਰੂ ਘਰ ਦੀ ਸੇਵਾ ਕਰਦੇ ਹੋਏ ਨੇ ਪ੍ਰਾਣ ਤਿਆਗੇ। ਉਸ ਵੇਲੇ ਲੱਗਦੀ ਸੀ ਗੱਲ ਕਿ ਜੀ ਸੇਵਾ ਦਾ ਕੀ ਫਾਇਦਾ ਹੋਇਆ, ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਹੋਇਆ ਇੱਕ ਗੁਰਮੁਖ ਡਿੱਗ ਕੇ ਮਰ ਗਿਆ, ਗੁਰੂ ਸਾਹਿਬ ਨੇ ਰੱਖਿਆ ਨਾ ਕੀਤੀ, ਇਸ ਦੀ ਇਹ ਗੁਰੂ ਦੇ ਕਾਰਜ ਲਈ ਇਹ ਮਨਮੁੱਖ ਲੋਕ ਕਰਿਆ ਕਰਦੇ ਨੇ ਗੱਲਾਂ। ਪਰ ਅੱਜ ਜਾ ਕੇ ਵੇਖ ਸਕਦੇ ਹੋ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਬਾਬਾ ਜੀ ਅਸਥਾਨ ਪਿਛਲੇ ਜਨਮ ਦਾ ਤੁਹਾਡਾ, ਮੈਂ ਉੱਥੇ ਦਾ ਸੇਵਾਦਾਰ ਹਾਂ, ਅਤੇ ਆਇਆ ਕਰੋ ਉੱਥੇ। ਹੱਸ ਕੇ ਸਾਰ ਦਿੰਦੇ। ਕਹਿਣ ਤੋਂ ਮੇਰਾ ਇਸ ਘਟਨਾ ਨੂੰ ਸੁਣਾਉਣ ਦਾ ਇੰਨਾ ਹੀ ਕਾਰਨ ਹੈ ਕਿ ਭਾਈ ਪਰਮਿੰਦਰ ਸਿੰਘ, ਭਾਈ ਚਰਨਜੀਤ ਸਿੰਘ, ਬੀਬਾ ਰੀਨਾ ਕੌਰ, ਜੇ ਇਹ ਰੱਬੀ ਡਿਊਟੀ 'ਤੇ ਸਰੀਰ ਤਿਆਗਨ ਕੀਤਾ, ਤਾਂ ਹੁਣ ਆਪਣੇ ਕੋਲ ਅੱਖਾਂ ਨਹੀਂ ਆਪਾਂ ਲੱਭ ਲਈਏ ਵੀ ਗੁਰੂ ਨੇ ਉਹਨਾਂ ਦੀ ਡਿਊਟੀ ਅੱਗੇ ਕਿੱਥੇ ਲਾ ਦਿੱਤੀ ਹੈ। ਪਰ ਇਹ ਯਕੀਨ ਹੈ ਕਿ ਇਦੋਂ ਵੀ ਵਧੀਆ ਡਿਊਟੀ 'ਤੇ, ਪੰਥ ਦੀ ਡਿਊਟੀ 'ਤੇ, ਅਤੇ ਜੋ ਕਾਰਜ ਅਧੂਰਾ ਛੱਡ ਕੇ ਗਏ ਨੇ, ਇਹ ਪੂਰਾ ਕਰਨ ਵਾਸਤੇ ਸਿਰਫ ਜਾਮਾ ਬਦਲਿਆ ਜਾ ਸਕਦਾ, ਆਤਮਾ ਤਾਂ ਅਮਰ ਹੈ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ, ਮੰਨੇ ਮਾਰਗ ਠਾਕ ਨਾ ਪਾਏ। ਉਹਨਾਂ ਨੂੰ ਧਰਮ ਰਾਜ ਰੋਕ ਨਹੀਂ ਸਕਦਾ, ਧਰਮ ਰਾਜ ਤੋਂ ਵੱਡੀ ਤਾਂ ਕੋਈ ਬਾਤ ਨਹੀਂ, ਉਹਨਾਂ ਨੂੰ ਕੋਈ ਰੋਕ ਨਹੀਂ ਹੈ। ਬਲਕਿ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਚਵੈ ਨਾ ਉਚਾਰਨ ਕਰਦਾ। ਧਰਮ ਰਾਜ ਜੀ ਕਹਿੰਦਾ ਕੀਤੋ ਭਵਨ ਪਨੀਤ, ਗੁਰਮੁਖਾ ਮੇਰਾ ਭਵਨ ਪਵਿੱਤਰ ਕਰ ਦਿੱਤਾ। ਇੱਥੇ ਤਾਂ ਪੁੰਨਾਂ ਵਾਲੇ ਆਉਂਦੇ ਨੇ ਜਾਂ ਪਾਪੀ ਆਉਂਦੇ ਨੇ, ਗੁਰਮੁਖ ਰੂਹਾਂ ਨਹੀਂ ਆਉਂਦੀਆਂ ਇੱਥੇ। ਉਹਨਾਂ ਦੇ ਜੀਵਨ ਵਿੱਚ ਕੋਈ ਕਿਤੇ ਅਚਨਚੇਤ ਥੋੜ੍ਹੀ ਬਹੁਤ ਅਜਿਹੀ ਗਲਤੀ ਵੀ ਹੋ ਜਾਏ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰਮੁਖ ਇੱਕ ਨਾਮ ਦੀ ਕਣੀ ਵੰਡਦਾ ਅਤੇ ਕਰੋੜਾਂ ਦਾ ਆਧਾਰ ਕਰ ਦਿੰਦਾ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵ ਹੈ ਇੱਕ ਕਣੀ, ਨਾਮ ਦੇ ਇੱਕ ਕਿਣਕਾ ਦੇ ਕੇ। ਗੁਰਮੁਖਾਂ ਦਾ ਕਰਤਵ ਹੈ, ਉਹ ਨਾਮ ਆਪ ਜਪਦੇ ਹੈ ਅਤੇ ਅਵਸਥਾ ਬਣਦੀ ਬਣਦੀ ਗੁਰਮੁਖ ਦੀ ਅਵਸਥਾ ਦੇ ਵਿੱਚ ਸਾਰੇ ਰੋਮਾਂ ਥੀ ਨਾਮ ਜਪਣ ਦੀ ਬਾਤ ਗੁਰੂ ਨਾਨਕ ਨੇ ਕੀਤੀ ਹੈ ਗੁਰਬਾਣੀ ਵਿੱਚ। ਉਹਨਾਂ ਦੀ ਕੇਵਲ ਰਸਨਾ ਹੀ ਨਹੀਂ ਤਿਆਰ ਰਹੀ, ਰਸਨਾ ਹੀ ਨਹੀਂ ਜਪ ਰਹੀ, ਇੱਥੋਂ ਤਾਂ ਸ਼ੁਰੂ ਕੀਤਾ ਸੀ ਉਹਨਾਂ ਨੇ। ਉਹਨਾਂ ਦੀ ਅਵਸਥਾ ਬੈਖਰੀ ਤੋਂ ਮੱਧਮਾਂ ਵਿੱਚ, ਮੱਧਮਾਂ 'ਚੋਂ ਪਸੰਤੀ ਵਿੱਚ, ਪਸੰਤੀ ਤੋਂ ਪਰਾ ਵਿੱਚ, ਪਰਾ ਦੇ ਵਿੱਚੋਂ ਅੱਗੇ ਪ੍ਰਾਣਾਂ ਵਿੱਚ, ਅਤੇ ਅੱਗੇ 3.5 ਕਰੋੜ ਜਿਸਮ ਦੇ ਰੋਮ ਹਨ ਸਾਡੇ, ਸਾਢੇ 3 ਕਰੋੜ ਸਾਡੇ ਬਾਡੀ ਦੇ ਵਿੱਚ ਛੇਕ ਨੇ ਅਤੇ ਉਹ ਸਾਰੇ ਮੂੰਹ ਬਣ ਜਾਂਦੇ ਨੇ, ਸਾਰੇ ਜੀਭਾਂ ਬਣ ਜਾਂਦੀਆਂ ਨੇ। ਜਿਹੜੀ ਸੁਰਤ ਵਿੱਚ ਜਾਪਦੀ ਰੌ ਚੱਲਦੀ ਹੈ ਉਹਦੀ ਆਵਾਜ਼ ਇਹਨਾਂ ਰੋਮਾਂ ਤੋਂ ਬਾਹਰ ਵੀ ਨਿਕਲਣ ਲੱਗ ਜਾਂਦੀ ਹੈ। ਡਾਕਟਰ ਦੀਵਾਨ ਸਿੰਘ ਲੁਧਿਆਣੇ ਵਾਲੇ ਸਿਵਲ ਸਰਜਨ, ਇੱਕ ਮੰਨੇ ਪ੍ਰਮੰਨੇ ਡਾਕਟਰ ਸੀ, ਉਹਨਾਂ ਨੇ ਆਪਣੀ ਜ਼ਿੰਦਗੀ 'ਚ ਇਹ ਘਟਨਾ ਵੇਖੀ। ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਸ਼ ਹਸਪਤਾਲ ਦੇ ਵਿੱਚ ਸਨ, ਵਕਤ ਆਖੀ ਮਹਾਂਪੁਰਸ਼ਾਂ ਨੂੰ ਪੁੱਛਿਆ ਸੀ ਕਿ ਮਹਾਂਪੁਰਸ਼ੋ, ਮੇਰੇ ਇਹਨਾਂ ਹੱਥਾਂ ਵਿੱਚ ਦੋ ਬ੍ਰਹਮ ਗਿਆਨੀ ਪਹਿਲਾਂ ਸਰੀਰ ਸ਼ਾਂਤ ਹੋ ਗਿਆ ਉਹਨਾਂ ਦਾ, ਮੇਰੇ ਮਨ ਵਿੱਚ ਬੜਾ ਹੌਕਾ ਰਿਹਾ ਕਿ ਮੈਂ ਉਹਨਾਂ ਤੋਂ ਕੋਈ ਅਭਿਆਸ ਬਾਰੇ, ਕੋਈ ਜੁਗਤ ਉਹਨਾਂ ਦਾ ਪ੍ਰੈਕਟੀਕਲ ਜਿਹੜਾ ਉਹ ਮੈਂ ਪੁੱਛ ਨਾ ਸਕਾਂ। ਇਹਨਾਂ ਹੱਥਾਂ 'ਚ ਬਾਬਾ ਸ਼ਾਮ ਸਿੰਘ ਜੀ ਚੜ੍ਹਾਈ ਕਰ ਗਏ, ਜਿਨ੍ਹਾਂ ਨੇ 70 ਸਾਲ ਗੁਰੂ ਰਾਮਦਾਸ ਦੇ ਦਰ ਦੀ ਹਾਜ਼ਰੀ ਭਰੀ, ਬਿਨਾਂ ਰੁਪਏ ਤੋਂ, ਬਿਨਾਂ ਤਨਖਾਹ ਤੋਂ ਔਰ ਬਿਨਾਂ ਨਾਂਗਾ ਗੁਰੂ ਦਰ ਦੀ ਸੇਵਾ ਕੀਤੀ 70 ਸਾਲ। ਉਹ ਮੇਰੇ ਹੱਥਾਂ 'ਚ ਚੜ੍ਹਾਈ ਕਰੇ, ਅੰਤ ਵੇਲੇ ਉਹਨਾਂ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ, ਪਰ ਮੈਂ ਉਹਨਾਂ ਤੋਂ ਪੁੱਛ ਨਾ ਸਕਿਆ ਕੁਝ ਵੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹ ਮੇਰੇ ਹੱਥਾਂ ਵਿੱਚ ਚੜ੍ਹਾਈ ਕਰ ਗਏ, ਮੈਂ ਉਹਨਾਂ ਤੋਂ ਕੁਛ ਨਾ ਪੁੱਛ ਸਕਿਆ, ਪਰ ਹੁਣ ਇਹ 3ਵੀਂ ਵਾਰ ਇਹ ਚਾਂਸ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦਾ। ਸੰਤ ਗਿਆਨੀ ਸੁੰਦਰ ਸਿੰਘ ਜੀ ਨੂੰ ਕਹਿੰਦਾ, ਹੁਣ ਮੈਂ ਇਹ ਵਕਤ ਖੁੰਝਾਉਣਾ ਨਹੀਂ ਚਾਹੁੰਦਾ, ਔਰ ਮੈਂ ਦਾਨਿਆਂ ਤੋਂ ਸੁਣਿਆ ਬ੍ਰਹਮ ਗਿਆਨੀ ਢੋਲ ਦੀ ਨਿਆਈ ਹੁੰਦਾ, ਜੇ ਡੱਗਾ ਲਾਓ ਤਾਂ ਬੋਲਦਾ, ਆਪਣੇ ਆਪ ਨਹੀਂ ਬੋਲਦਾ। ਕਿਰਪਾ ਕਰਕੇ ਦੱਸੋ ਨਾਮ ਦੇ ਬਾਰੇ ਕੁਛ ਸਮਝਾਓ। ਕਹਿੰਦੇ ਡਾਕਟਰ ਸਾਹਿਬ, ਇਹਦੇ ਬਾਰੇ ਮੈਂ ਕੀ ਸਮਝਾਵਾਂ, ਗੁਰੂ ਨਾਨਕ ਜਾਣੇ, ਤੂੰ ਡਾਕਟਰ ਹੈ, ਮੈਂ ਤੇਰਾ ਮਰੀਜ਼ ਹੈ, ਤੂੰ ਆਪਣਾ ਕੰਮ ਕਰ। ਸਤਿਬਚਨ ਕਹਿੰਦੇ ਡਾਕਟਰ ਨੇ ਕੰਨਾਂ 'ਚ ਟੂਟੀਆਂ ਲਾਈਆਂ ਅਤੇ ਜਦੋਂ ਦਿਲ ਦੀ ਧੜਕਣ ਵੇਖਣ ਲੱਗਾ, ਦਿਲ ਦੀ ਧੜਕਣ ਦੀ ਥਾਂ 'ਤੇ ਸ਼ਬਦ ਦੀ ਆਵਾਜ਼ ਆ ਰਹੀ ਹੈ ਕੰਨਾਂ ਵਿੱਚ, ਕਦੇ ਟੂਟੀ ਲਾਉਂਦਾ, ਕਦੇ ਫੇਰ ਲਾਉਂਦਾ, ਕਦੇ ਫੇਰ ਲਾਉਂਦਾ, ਥਾਂ ਥਾਂ 'ਤੇ ਉਹਨੇ ਜਿਸਮ ਦੇ ਉੱਤੇ ਜਿੱਥੇ ਵੀ ਟੂਟੀ ਲਾਈ ਉੱਥੋਂ ਹੀ ਆਵਾਜ਼ ਵਾਹਿਗੁਰੂ ਦੀ ਆਉਂਦੀ ਸੁਣੀ ਅਤੇ ਦੋਵੇਂ ਹੱਥ ਜੋੜ ਕੇ ਖੜ ਗਿਆ, ਕਹਿਣ ਲੱਗਿਆ, ਮਹਾਰਾਜ ਮੇਰੇ ਸਵਾਲ ਦਾ ਉੱਤਰ ਮੈਨੂੰ ਮਿਲ ਗਿਆ। ਮਹਾਂਪੁਰਸ਼ਾਂ ਨੇ ਤਾਂ ਫਿਰ ਵੀ ਕੁਛ ਨਹੀਂ ਸੀ ਕਹਿਣਾ, ਉਹ ਨਾਲਦਿਆਂ ਨੇ ਪੁੱਛਿਆ ਵੀ ਸਰ ਸਾਨੂੰ ਵੀ ਦੱਸੋ ਕੁਛ, ਅਸੀਂ ਤੁਹਾਡੇ ਨਾਲ ਡਾਕਟਰੀ ਉਹ ਨਹੀਂ ਇਕੱਲੀ ਸਿੱਖਦੀ, ਆਹ ਵੀ ਦੱਸ ਦਿਓ ਵੀ ਹੋਇਆ ਕੀ ਹੈ। ਉਹ ਕਹਿੰਦੇ ਮੈਂ ਸੁਖਣੀ ਸਾਹਿਬ ਤਾਂ ਪੜ੍ਹਦਾ ਸੀ ਹਰ ਰੋਜ਼, ਇਹ ਸਾਧ ਕੀ ਮਹਿਮਾ ਵੇਦਨਾ ਜਾਣੇ, ਪਰ ਪ੍ਰਤੱਖ ਨਹੀਂ ਸੀ ਦੇਖੀ, ਅੱਜ ਪ੍ਰਤੱਖ ਵੇਖ ਲਈ। ਕਹਿੰਦੇ ਆਖਰ ਹੈ ਕੀ? ਕਹਿੰਦੇ ਭਾਈ ਜੀ ਤੁਸੀਂ ਸੁਣ ਲੈ, ਤੁਸੀਂ ਸੁਣ ਲਓ, ਕੋਈ ਜਿਸਮ ਦਾ ਐਸਾ ਰੋਮ ਨਹੀਂ ਜਿਹਦੇ ਵਿੱਚੋਂ ਵਾਹਿਗੁਰੂ ਦੀ ਮਿੱਠੀ ਮਿੱਠੀ ਆਵਾਜ਼ ਨਹੀਂ ਆ ਰਹੀ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਇਸ ਵਿਚਾਰਧਾਰਾ ਨੂੰ? ਜਿੰਨੀ ਦੇਰ ਤੱਕ ਗੁਰਬਾਣੀ ਦੀ ਸਟੈਂਪ ਨਾ ਲੱਗੀ ਉਨੀ ਦੇਰ ਤੱਕ ਉਹ ਵਿਚਾਰ ਵੀ ਸ਼ੱਕ ਦਾ ਕਾਰਨ ਬਣ ਜਾਂਦੀ ਹੁੰਦੀ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖਾਂ ਦੇ ਸਾਰੇ ਰੋਮ ਨੇ ਜਿਹੜੇ ਇਹ ਵੀ ਪਰਮੇਸ਼ੁਰ ਦਾ ਜਾਪ ਕਰਦੇ। ਮੇਰੇ ਨਾਲ ਭਾਈ ਦਰਸ਼ਨ ਸਿੰਘ ਸਾਡੇ ਜਥੇ ਦੇ ਸਿੰਘ ਜਿਹੜੇ ਕਥਾ ਦਾ ਪਾਠ ਬੋਲਦੇ, ਇਹ ਜਿਹੜੇ ਟੀਚਰ ਤੋਂ ਪੜ੍ਹੇ ਉਹ ਸਾਨੂੰ ਇੱਥੇ ਟੋਰਾਂਟੋ ਮਿਲਿਆ ਪਿਛਲੇ ਸਾਲ, ਅਤੇ ਉਹ ਇਹਨੇ ਜਾ ਕੇ ਉਹਦੇ ਗੋਡੀ ਹੱਥ ਲਾਏ, ਮੈਂ ਦੇਖਿਆ ਵੀ ਕੋਈ ਖਾਸ ਜਾਂ ਤਾਂ ਰਿਸ਼ਤੇਦਾਰੀ 'ਚੋਂ ਬਜ਼ੁਰਗ ਹੈ ਇਹਦਾ। ਮੈਂ ਉਹਨੂੰ ਪੁੱਛਿਆ ਦਰਸ਼ਨ ਸਿੰਘ ਕੌਣ ਹੈ? ਕਹਿੰਦੇ ਜੀ ਮੇਰਾ ਅਧਿਆਪਕ ਹੈ, ਮੈਂ ਬਹੁਤ ਚੰਗਾ ਕੰਮ ਕੀਤਾ। ਆਹ ਕੰਮ ਤਾਂ ਲੋਕ ਭੁੱਲਦੇ ਜਾਂਦੇ ਨਾ, ਜੀ ਨਾ ਕੋਈ ਮਾਂ ਬਾਪਾਂ ਦੇ ਪੈਰੀਂ ਹੱਥ ਲਾਉਂਦਾ, ਨਾ ਉਸਤਾਦਾਂ ਦੇ, ਬੇਇੱਜ਼ਤੀ ਸਾਰਿਆਂ ਦੀ ਕਰਨ ਵਾਸਤੇ ਥਾਂ ਥਾਂ ਕਪੁੱਤਰ ਜੰਮ ਪਏ, ਤੂੰ ਬੜਾ ਚੰਗਾ ਕੀਤਾ। ਏਕ ਅਕਸ਼ਰ ਦਾਤਾ ਜੋ ਗੁਰ ਸੇਵ ਤਨਹਿ ਤਾਸ, 100 ਜੋਨ ਹੋਏ ਸਵਾਨ ਕਾ ਅੰਤ ਸੁਪੁਚ ਕਰ ਵਾਸ, ਜਿਹੜਾ ਆਪਣੇ ਉਸਤਾਦ ਜੀ ਤੋਂ ਇੱਕ ਅੱਖਰ ਮਿਲਿਆ ਹੋਵੇ ਉਹਦਾ ਸਤਿਕਾਰ ਨਾ ਮਿਲ ਕਰੇ, 100 ਜਨਮ ਕੁੱਤੇ ਕੁੱਤੇ ਦਾ ਰੱਬ ਦਿੰਦਾ ਉਸਨੂੰ। ਇਹ ਲਿਖਿਆ ਹੋਇਆ ਸ਼ਾਸਤਰਾਂ 'ਚ, ਕੋਈ ਟੋਟਕਾ ਨਹੀਂ ਹੈ। 100 ਜਨਮ ਹੋਏ ਸਵਾਨ ਕਾ ਅੰਤ ਸੁਪੁਚ ਕਰ ਵਾ, ਫਿਰ ਵੀ ਖੜਾ ਨਹੀਂ ਛੁੱਟਦਾ, ਜੇ ਮਨੁੱਖਾ ਸਰੀਰ ਮਿਲੂ ਫਿਰ ਵੀ ਬਹੁਤ ਨਿਖਿਤ ਥਾਂ 'ਤੇ ਮਿਲੂਗਾ। ਜੋ ਗੁਰ ਗਉਪੇ ਆਪਣਾ ਸੋ ਭਲਾ ਨਾਹੀਂ ਪੰਚ ਹੋ, ਹੁਣ ਲਾਹ ਮੂਲ ਸਭ ਗਵਾਇਆ। ਸੋ ਇਸ ਵਾਸਤੇ ਕਹਿੰਦਾ ਜੀ ਗੱਲ ਕਰਨੀ ਚਾਹੁੰਦੇ ਨੇ, ਮੈਂ ਕਿਹਾ ਮਾਸਟਰ ਜੀ ਆ ਜਾਓ ਬੈਠੇ। ਕਹਿੰਦਾ ਜੀ ਜਿਹੜਾ ਤੁਸੀਂ ਰੋਮਾਂ ਰੋਮਾਂ ਦੀ ਗੱਲ ਕੀਤੀ ਸੀ ਨਾ ਵੀ ਗੁਰਮੁਖ ਰੋਮ ਰੋਮ ਹਰਦਾ, ਵੀ ਮੈਂ ਇੱਕ ਛੋਟਾ ਜਿਹਾ ਬਚਨ ਦੱਸਣਾ ਸੀ। ਮੈਂ ਕਿਹਾ ਦੱਸੋ। ਕਹਿੰਦਾ ਤੁਸੀਂ ਤਾਂ ਪੁਰਾਣੇ ਸਮੇਂ ਦੀ ਗੱਲ ਕਰੀ ਹੈ, ਮੈਂ ਅੱਜ ਦੇ ਹੁਣ ਦੇ ਸਮੇਂ ਦੀ ਗੱਲ ਕਰਨੀ ਚਾਹੁੰਦਾ। ਕਹਿੰਦੇ ਜਿਹੜੇ ਗੁਰਮੁਖਾਂ ਤੋਂ ਮੈਨੂੰ ਸਿੱਖੀ ਦੀ ਲਗਨ ਲੱਗੀ, ਜਿਨ੍ਹਾਂ ਨੇ ਮੈਨੂੰ ਇਸ ਰਾਹ 'ਤੇ ਤੋਰਿਆ, ਕਹਿੰਦੇ ਉਹ ਗੁਰਮੁਖ ਰੂਪ ਸਿਮਰਨ ਦੇ ਵਿੱਚ ਸੀ, ਗੁਪਤ ਰੂਪ ਲੋਕਾਂ ਵਿੱਚ ਪ੍ਰਗਟ ਨਹੀਂ ਸੀ, ਧਰਮ ਦੀ ਕਿਰਤ ਕਰਨ ਵਾਲਾ ਸਾਰੀ ਜ਼ਿੰਦਗੀ ਨਿਭਾ ਗਿਆ। ਕਹਿੰਦੇ ਇੱਕ ਦਿਨ ਮੈਨੂੰ ਕਹਿੰਦਾ ਮਾਸਟਰ ਵੀ ਇਹ ਅਵਸਥਾ ਹੁੰਦੀ ਹੈ ਜਦੋਂ ਜਾਪ ਧੁਨੀ ਵਿੱਚ ਚਲਾ ਜਾਂਦਾ ਹੈ ਅਤੇ ਆਵਾਜ਼ ਬਾਹਰ ਨਿਕਲਣ ਲੱਗ ਜਾਂਦੀ ਹੈ। ਕਹਿੰਦਾ ਜੀ ਕਿਵੇਂ? ਕਹਿੰਦੇ ਲੈ ਤੂੰ ਇਸ ਤਰ੍ਹਾਂ ਕਰ ਵੀ ਪਹਿਲਾਂ ਤਾਂ ਮੇਰੇ ਮੂੰਹ ਵੱਲ ਵੇਖ, ਮੇਰੇ ਮੈਂ ਹੁਣ ਬਚਨ ਕਰਨ ਤੋਂ ਬਾਅਦ ਆਪਣਾ ਮੂੰਹ ਬੰਦ ਕਰ ਲੈਣਾ, ਆਵਾਜ਼ ਨਹੀਂ ਨਿਕਲੂਗੀ ਮੂੰਹ ਥੀ ਬਾਹਰ, ਨਹੀਂ ਤਾਂ ਤੈਨੂੰ ਭਲੀਕਾ ਪੈ ਸਕਦਾ ਹੈ। ਉਹਨੇ ਆਪਣੇ ਮੁੱਖ ਨੂੰ ਬੰਦ ਕਰ ਲਿਆ, ਪੱਲਾ ਚੁੱਕ ਕੇ ਆਪਣੇ ਪੇਟ ਦੇ ਉੱਤੋਂ, ਕੋਈ ਨਹੀਂ ਜੀ ਕੋਈ ਨਹੀਂ ਕੋਈ ਸਿਆਣੇ ਸਰੀਰ ਨੂੰ। ਅਤੇ ਉਸ ਵੇਲੇ ਕਿਉਂਕਿ ਵਿਚਾਰ ਇੱਕ ਸ਼ੀਸ਼ਿਆਂ ਦਾ ਮਹਿਲ ਹੁੰਦਾ, ਮੈਂ ਬੇਨਤੀ ਕਰਾਂਗਾ ਦੇਖ ਵਾਲੇ ਬਜ਼ੁਰਗਾਂ ਨੂੰ ਵੀ ਥੋੜ੍ਹੀ ਜਿਹੀ ਬਸ ਇੰਨੀ ਕੁ ਮਿਹਰਬਾਨੀ ਕਰੋ, ਇਕਾਗਰਤਾ ਬਹੁਤ ਸੋਹਣੀ ਬਣੀ ਹੋਈ ਹੈ, ਇਹਦੇ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਉਹ ਕਹਿੰਦੇ ਉਸਨੇ ਆਪਣੇ ਪੇਟ ਤੋਂ ਆਪਣਾ ਕਮੀਜ਼ ਚੁੱਕਿਆ, ਕਹਿੰਦੇ ਮਾਸਟਰ ਮੇਰੀ ਧੁਨੀ ਦੇ ਨਾਲ ਕਰਨ ਲੱਗ ਕੇ ਦੇਖ ਵੀ ਆਵਾਜ਼ ਬਹੁਤੀ ਜ਼ਿਆਦਾ ਤਾਂ ਨਹੀਂ ਮੈਂ ਕੱਢ ਸਕਦਾ, ਪਰ ਜਿੰਨੀ ਤੇਰੇ ਕੰਨਾਂ ਨੂੰ ਸੁਣ ਜਾਓ ਇੰਨੀ ਕੁ ਜ਼ਰੂਰ ਨਿਕਲੂਗੀ, ਧੁਨੀ ਦੇ ਵਿੱਚੋਂ ਆਵਾਜ਼ ਨਿਕਲੂਗੀ, ਫਿਰ ਤੂੰ ਮੈਨੂੰ ਦੱਸੀ ਵੀ ਆਵਾਜ਼ ਕੀ ਹੈ। ਕਹਿੰਦੇ ਠੀਕ। ਕਹਿੰਦਾ ਜੀ ਮੈਂ ਕੰਨ ਲਾਇਆ ਧੁਨੀ ਦੇ ਨਾਲ ਔਰ ਮੈਂ ਅੱਖਾਂ ਰੱਖੀਆਂ ਉੱਧਰ ਵੀ ਬੁੱਲਾਂ ਤੋਂ ਆਵਾਜ਼ ਤਾਂ ਨਹੀਂ ਆ ਰਹੀ, ਤਾਂ ਮੈਂ ਹੈਰਾਨ ਰਹਿ ਗਿਆ ਵੀ ਧੁਨੀ ਦੇ ਵਿੱਚੋਂ ਮਿੱਠੀ ਮਿੱਠੀ ਆਵਾਜ਼ ਵਾਹਿਗੁਰੂ 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 ਦੀ ਆਵਾਜ਼ ਧੁਨੀ ਵਿੱਚੋਂ ਆ ਰਹੀ ਹੈ। ਇਸ ਵਾਸਤੇ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਗੁਰਮੁਖਾਂ ਦੀ ਕਹਾਣੀ ਅਕਥ ਹੈ, ਪੰਜ ਮਿੰਟ ਮੈਂ ਆਪ ਜੀ ਦੇ ਨਾਲ ਹੋਰ ਵਿਚਾਰ ਸਾਂਝੇ ਕਰਨੇ ਜੋ ਸਮਾਨੀਅਤ ਸੀ ਉਹਦੇ ਅਨੁਸਾਰ। ਅਤੇ ਭਾਈ ਪਰਮਿੰਦਰ ਸਿੰਘ ਜੀ ਥੋੜ੍ਹੇ ਸਮੇਂ ਵਿੱਚ ਮੰਜ਼ਿਲ ਦੇ ਨੇੜੇ ਪਹੁੰਚ ਗਏ। ਕਿਉਂ? ਇੱਕ ਤਾਂ ਉਹਨਾਂ ਦੇ ਜੀਵਨ 'ਚ ਬਹੁਤ ਨਾਹੀਂ ਬੋਲਣ ਦੀ ਬਾਤ, ਇਹ ਪਰਪੱਕ ਸੀ, ਉਹ ਨਹੀਂ ਸੀ ਬੋਲਦੇ ਜ਼ਿਆਦਾ, ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਕਿਸੇ ਦੇ ਚਲੇ ਜਾਣ, ਉਹਨਾਂ ਨੇ ਇੱਕ ਪਾਸੇ ਹੋ ਕੇ ਜਾਂ ਪੜ੍ਹਦੇ ਰਹਿਣਾ ਜਾਂ ਸਿਮਰਨ ਕਰਦੇ ਰਹਿਣਾ। ਗੁਰਮੁਖ ਗੁਰਮੁਖਾਂ ਨੂੰ ਦਰ ਪ੍ਰਗਟਾ ਦਰ ਠਾਕ ਨਾ ਕੋਈ ਪਾਏ, ਕਿਉਂਕਿ ਵੈਰਾਗ ਔਰ ਵਿਵੇਕ ਯਾਨੀ ਗਿਆਨ ਔਰ ਵੈਰਾਗ ਦਾ ਮਾਰਗ ਉਹਨਾਂ ਨੂੰ ਲੱਭ ਗਿਆ, ਇਹਦੇ ਵਿੱਚ ਰੁਕਾਵਟ ਕਾਮ ਕਰੋ ਲੋਭ ਮੋਹ ਕਰ ਕੋਈ ਨਹੀਂ ਪਾ ਸਕਦਾ। ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤ ਹੋ, ਸਤਿਗੁਰੂ ਪ੍ਰਮਾਣ ਕਰਦੇ ਨੇ ਕਿਉਂਕਿ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ ਦੇ ਬਚਨ ਨੂੰ ਉਹਨਾਂ ਨੇ ਕਮਾਇਆ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਾਨਕ ਹੋਏ, ਉਹ ਕੋਈ ਵਿਰਲਾ ਹੈ ਜਿਹੜਾ ਇਸ ਪਦਵੀ 'ਤੇ ਹੈ। ਅਤੇ ਉਹਨਾਂ ਗੁਰਮੁਖਾਂ ਨੂੰ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ, ਗੁਰਮੁਖਾਂ ਨੇ ਕਿੰਨੇ ਲੋਕ ਸ਼ਬਦ ਦੇ ਨਾਲ ਜੋੜ ਕੇ ਤਾਰ ਦਿੱਤੇ, ਕਿਆ ਉਹਨਾਂ ਦੇ ਜੀਵਨ ਵਿੱਚ ਇਹ ਬਾਤ ਪ੍ਰਤੱਖ ਨਹੀਂ ਦਿਸਦੀ? ਇੱਥੋਂ ਦੇ ਜੰਪਲ ਬੱਚਿਆਂ ਨੂੰ ਬਾਣੀ ਔਰ ਬਾਣਾ ਇਹ ਗੁਰੂ ਨਾਨਕ ਦੇ ਉਸ ਅਗੰਮੀ ਬਾਗ ਦੇ ਬੂਟੇ ਤਿਆਰ ਕਰ ਕਰਕੇ ਇਸ ਬਾਗ ਦੇ ਅੰਦਰ ਔਰ ਉਹਨਾਂ ਬੂਟਿਆਂ ਨੂੰ ਲਾ ਕੇ ਉਹਦੀਆਂ ਜੜ੍ਹਾਂ ਵਿੱਚ ਉਪਦੇਸ਼ ਦਾ ਆਪਣੇ ਜੀਵਨ ਦੇ ਪ੍ਰਭਾਵ ਦਾ ਪਾਣੀ ਪਾ ਪਾ ਕੇ ਬੱਚੇ ਇੰਨੇ ਕਾਮਯਾਬ ਕਰ ਦਿੱਤੇ, ਅਤੇ ਕਦੇ ਇਕੱਲਾ ਪਰਮਿੰਦਰ ਸੋਹੇ ਹੋਏਗਾ, ਅੱਜ ਸੈਂਕੜੇ ਪਰਮਿੰਦਰ ਸਿੰਘ ਤੁਹਾਡੇ ਵਿੱਚ ਜੰਮ ਚੁੱਕੇ ਨੇ। ਉਹਨਾਂ ਦੇ ਇੱਕ ਦੇ ਜੀਵਨ ਤੋਂ, ਉਹਨਾਂ ਦੀ ਇਸ ਅਕੈਡਮੀ ਦੇ ਵਿੱਚ ਇਹ ਸਾਰੇ ਬੂਟੇ ਸਾਡੇ ਲਈ ਸਾਰੇ ਪਰਮਿੰਦਰ ਸਿੰਘ ਨੇ। ਔਰ ਫਿਰ ਇਸ ਤੋਂ ਅੱਗੇ ਬੇਟੀ ਰੁਪਿੰਦਰ ਕੌਰ ਜਿਸ ਨੇ ਗੁਰਮੁਖ ਤਾਈ ਦੀ ਪਦਵੀ ਪ੍ਰਤੱਖ ਕਰਕੇ ਵਿਖਾਈ, ਗੁਰਮੁਖ ਤੇਰਾ ਭਾਣਾ ਭਾਵ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦਾਤਾਂ ਤਾਂ ਸਾਰੀਆਂ ਹੀ ਬੜਬੋਲੀਆਂ ਨੇ ਨਿਰੰਕਾਰ ਦੀਆਂ, ਪਰ ਇੱਕ ਦਾਤ ਸਾਰਿਆਂ ਤੋਂ ਵੱਡੀ ਦਾਤ ਹੈ, ਕਿਹੜੀ? ਕਹਿੰਦੇ ਭਾਣੇ ਜੇਬੜ ਹੋਰ ਦਾਤ ਨਹੀਂ, ਭਾਣਾ ਮੰਨਣ ਵਰਗੀ ਕੋਈ ਦਾਤ ਨਹੀਂ। ਪਰ ਭਾਣਾ ਕਿਸੇ ਮਨਾਏ ਦਾ, ਭਾਣਾ ਮੰਨਣ ਵਾਲਾ ਕੋਈ ਬਿਰਲਾ ਗੁਰਮੁਖ ਰੂਹ ਹੋਏਗੀ। ਇਸ ਬੱਚੀ ਵਰਗੀ ਜਿਹੜੀ ਪਤੀ ਦੀ ਲਾਸ਼ ਦੇ ਕੋਲ ਬੈਠ ਕੇ ਕੀਰਤਨ ਕਰੇ, ਔਰ ਜਿਹੜੀ ਆਪਣੇ ਮਾਂ ਬਾਪ ਨੂੰ ਕਹੇ ਨਹੀਂ ਭਾਣਾ ਮੰਨੋ, ਇਹ ਮਰੇ ਨਹੀਂ, ਇਹ ਸਦਾ ਲਈ ਜਿਉਂਦੇ ਨੇ, ਮੇਰੇ ਲਈ ਮੇਰਾ ਪਤੀ ਸਦੀਵ ਜਿਉਂਦਾ ਹੈ, ਇਹ ਉਸ ਗੁਰਮੁਖ ਦੀ ਪਾਰਸ਼ ਹੋ ਜਿਸ ਨੇ ਇਸ ਬੀਬਾ ਨੂੰ ਵੀ ਭਾਵੇਂ ਉਸ ਥਾਂ 'ਤੇ ਪੌਦਾ ਜੰਮਿਆ ਪਲਿਆ ਜਿੱਥੇ ਵਾਤਾਵਰਨ ਸਿੱਖੀ ਦਾ ਇਸ ਬੇਟੀ ਨੂੰ ਮਿਲਿਆ। ਪਰ ਅੱਜ ਦੇ ਯੁੱਗ ਵਿੱਚ ਇਹ ਵੀ ਇੱਕ ਮਿਸਾਲ ਹੈ ਭਾਣਾ ਮੰਨਣ ਦੀ, ਭਾਣਾ ਮੰਨਣ ਦੇ ਸਿਖਰ 'ਤੇ ਪਹੁੰਚੀ ਇਹ ਬੇਟੀ, ਇਹਨੇ ਭਾਣਾ ਮੰਨ ਕੇ ਵਿਖਾਇਆ, ਗੁਰਮੁਖ ਤੇਰਾ ਭਾਣਾ ਭਾਵ ਹੈ। ਇਸ ਕਰਕੇ ਗੁਰਮੁਖ ਰੂਹਾਂ ਸੰਸਾਰ ਦੇ ਅੰਦਰ ਭਾਈ ਪਰਮਿੰਦਰ ਸਿੰਘ ਜੀ, ਭਾਈ ਚਰਨਜੀਤ ਸਿੰਘ ਜੀ, ਬੀਬਾ ਰੀਨਾ ਕੌਰ, ਅਤੇ ਉਹ ਭਾਂਡੇ ਦੇ ਫੁੱਟਣ ਦਾ ਕਾਰਨ ਜਿਹੜਾ ਸੀ ਉਹ ਤਾਂ ਵਰਤਣਾ ਹੀ ਸੀ, ਕਾਰਨ ਕਰਤੇ ਵਸ ਹੈ, ਕਿਸੇ ਮਨੁੱਖ ਦੇ ਵਸ ਨਹੀਂ। ਕਬੀਰ ਕਾਰਨ ਸੋ ਪਿਆ ਜੋ ਕਿਨੋ ਕਰਤਾਰ, ਕਰਤਾਰ ਦੇ ਆਪਣੇ ਵਸ ਵਿੱਚ ਹੈ, ਇਹਦੇ 'ਤੇ ਕੋਈ ਇਤਰਾਜ਼ ਨਹੀਂ। ਕਿਹਾ ਜਾਣਾ ਕਿ ਮਰੇਗੀ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਅੰਤ ਵਿੱਚ ਮੈਂ ਗੁਰੂ ਨਾਨਕ ਅਕੈਡਮੀ ਦੇ ਬੱਚਿਆਂ ਨੂੰ ਕਿ ਬੱਚਿਓ, ਤੁਸੀਂ ਮਾਤਾ ਸਾਹਿਬ ਕੌਰ ਦੇ ਦੁਲਾਰੇ ਬਣ ਚੁੱਕੇ ਹੋ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਗੋਦ ਵਿੱਚ ਲੈ ਕੇ ਮਤਮੰਨਾ ਬਣਾਇਆ, ਔਰ ਭਾਈ ਪਰਮਿੰਦਰ ਸਿੰਘ ਨੇ ਅਤੇ ਖਾਲਸਾ ਪੰਥ ਦੇ ਬਾਗ ਵਿੱਚ ਇਹ ਬੂਟਿਆਂ ਨੂੰ ਲਾ ਕੇ ਇਹਨਾਂ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ, ਅਤੇ ਹੁਣ ਤੁਸਾਂ ਅੱਗੇ ਇਸ ਬਾਗ ਨੂੰ ਸੰਭਾਲਣਾ ਹੈ, ਅੱਗੇ ਉਹਨਾਂ ਦੀ ਸੋਚ ਨੂੰ ਲੈ ਕੇ ਸੰਸਾਰ ਦੇ ਵਿੱਚ ਚੱਲਣਾ ਹੈ। ਔਰ ਗੁਰਦੁਆਰੇ ਸਾਹਿਬਾਨਾਂ ਦੀਆਂ ਕਮੇਟੀਆਂ ਨੂੰ ਵੀ ਮੈਂ ਬੇਨਤੀ ਕਰੂੰ, ਉਹਨਾਂ ਬੱਚਿਆਂ ਦਾ ਇੰਨਾ ਸਹਿਯੋਗ ਦਿਓ ਤਾਂ ਕਿ ਇਹ ਗੁਰੂ ਨਾਨਕ ਦੇ ਨਾਂ 'ਤੇ ਅਕੈਡਮੀ ਜਿਹੜੀ ਹੈ ਇਹ ਇੰਨਾ ਆਪਣਾ ਪ੍ਰਭਾਵ ਪੂਰੇ ਸੰਸਾਰ ਦੇ ਵਿੱਚ ਪਾ ਦੇਵੇ, ਅਤੇ ਤਾਂ ਕਿ ਸਿੱਖੀ ਦੇ ਵਿੱਚ ਵਾਧਾ ਹੋਵੇ। ਇਹਨਾਂ ਦੇ ਜੀਵਨ ਨੂੰ ਦੇਖ ਕੇ, ਇਹਨਾਂ ਦੇ ਬਾਣੀ ਨੂੰ ਦੇਖ ਕੇ ਪਤਿਤ ਹੋਏ ਬੱਚਿਆਂ ਦਾ ਜੀ ਕਰਨ ਲੱਗ ਜਾਂਦਾ ਕਿ ਮੈਂ ਵੀ ਇਹੋ ਜਿਹਾ ਬਾਣਾ ਸਜਾਵਾਂ, ਮੈਂ ਵੀ ਉਹੋ ਜਿਹਾ ਕੀਰਤਨ ਕਰਾਂ, ਅਤੇ ਮੈਂ ਵੀ ਉਹੋ ਜਿਹੀ ਦਸਤਾਰ ਸਜਾਵਾਂ। ਅਤੇ ਬਾਣਾ ਵੀ ਇੱਕ ਕਿਸਮ ਦਾ ਪ੍ਰਚਾਰ ਹੈ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੇ ਜੀ, ਸਤਿਗੁਰੂ ਕਿਰਪਾ ਕਰਨ ਇਹੋ ਜਿਹੀਆਂ ਗੁਰਮੁਖ ਰੂਹਾਂ ਨੂੰ ਸੰਸਾਰ ਵਿੱਚ ਭੇਜਦੇ ਰਹਿਣ ਤਾਂ ਕਿ ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਸਿੰਘ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਔਰ ਇਸ ਗੱਲ ਨੂੰ ਸਪੈਸ਼ਲੀ ਧੰਨਵਾਦ ਕਰਦੇ ਹਾਂ